extra long basmati chawal, 100% guarantee, £8.99, £10. Chonsa mango juice, azmai shirt hai, taza sabzi, aata, chawal, dal, masala jat, or dry fruits. Local fresh food, two locations, 20 Clinton Drive in Brampton. Iske saath aapko second location milegi, airport and central food intersection pe, Noble Fresh Food.
समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तो आधे इन्ने सालां दे परोसे अते विश्वास कारण असी लेके आया कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Album Road, Etobicoke. Vadhere jankari le call karo 416-213-1155 416-213-1165.
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ ਜੀਟੀਏ ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋ ਤੁਸੀਂ ਜੀਟੀਏ ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋ ਨਾਲ ਸੰਪਰਕ ਕਰੋ 905-903-6003 ਜਸਕਰਨ ਸਿੰਘ ਕਾਲੋ
ਅਪਲਾਈਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਈਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰਮੋਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਈਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਠੀਕ ਠਾਕ ਹੀ ਰਹੋਗੇ ਜੀ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਤੀ ਹੈ ਜੀ ਪਹਿਲਾਂ ਵੈਸੇ ਤਾਂ ਅਸੀਂ 2:04 ਤੇ ਸ਼ੁਰੂ ਕਰਦੇ ਹੁੰਦੇ ਹਾਂ ਤੇ ਪਰ ਅੱਜ ਫਿਰ ਆਪਾਂ ਥੋੜੇ ਜਿਹਾ 1-2 ਮਿੰਟ ਪਹਿਲਾਂ ਸ਼ੁਰੂ ਕਰਤਾ ਤੇ ਸਾਨੂੰ ਬੇਨਤੀ ਹੈ ਬਈ ਜਿਹੜੇ ਸੱਜਣ ਪਹਿਲਾਂ ਜਗਦੇ ਰਹਿੰਦੇ ਆ ਕਾਲ ਕਰਨ ਲਈ ਵੀ ਅਸੀਂ ਠਹਿਰ ਕੇ ਕਰਦੇ ਹਾਂ ਤੇ ਸੋਚਦਿਆਂ ਨੂੰ 2:55 ਹੋ ਜਾਂਦੇ ਆ ਫਿਰ ਸਾਨੂੰ ਹੱਥ ਜੋੜ ਕੇ ਮਾਫ਼ੀ ਮੰਗਣੀ ਪੈਂਦੀ ਹੈ ਬਈ ਹੁਣ ਅਸੀਂ ਤੁਹਾਨੂੰ ਏਅਰ ਤੇ ਨਹੀਂ ਲੈ ਸਕਦੇ ਉਹਨਾਂ ਨੂੰ ਬੇਨਤੀ ਹੈ ਖਾਸ ਕਰਕੇ ਵੀ ਜੇ ਕੋਈ ਗੱਲਬਾਤ ਕਰਨੀ ਹੋਵੇ ਕੋਈ ਜ਼ਰੂਰੀ ਸੂਚਨਾ ਸਾਂਝੀ ਕਰਨੀ ਹੋਵੇ ਆਪਣੇ ਵਡਮੁੱਲੇ ਵਿਚਾਰਾਂ ਦੇ ਨਾਲ ਤੁਸੀਂ ਹੋਰਾਂ ਨਾਲ ਸਾਂਝ ਪਾਉਣੀ ਹੋਵੇ ਤੇ ਤੁਸੀਂ ਪਹਿਲਾਂ ਕਾਲ ਕਰ ਲਿਆ ਕਰੋ 2:30 ਦੇ ਨੇੜੇ ਤੇੜ ਕਾਲ ਕਰ ਲਿਆ ਕਰੋ ਪਹਿਲਾਂ ਕਰ ਲਓ ਤੁਹਾਡਾ ਹੀ ਟਾਈਮ ਹੈ ਇਹ 2 ਤੋਂ ਲੈ ਕੇ 3 ਵਜੇ ਤੱਕ ਜਦੋਂ ਜੀ ਚਾਹੇ ਕਾਲ ਕਰ ਲਿਆ ਕਰੋ। ਵਿਸ਼ੇ ਦੇ ਵਿੱਚ ਰਹਿ ਕੇ ਗੱਲਬਾਤ ਕਰਨੀ ਆ ਤਾਂ ਥੋੜਾ ਜਿਹਾ ਚੰਗਾ ਲੱਗਦਾ, ਫਿਰ ਉਹ ਡੂੰਘਿਆਈ ਦੇ ਨਾਲ ਉਹ ਜਿਹੜਾ ਸਬਜੈਕਟ ਜਿਹੜੇ ਇਸ਼ੂ ਤੇ ਗੱਲਬਾਤ ਚੱਲ ਰਹੀ ਹੁੰਦੀ ਆ ਉਹਨੂੰ ਡੂੰਘਿਆਈ ਦੇ ਵਿੱਚ ਜਾ ਕੇ ਮਤਲਬ ਉਹਦਾ ਪੋਸਟਮਾਰਟਮ ਹੋ ਜਾਂਦਾ ਵਿਸ਼ੇ ਦਾ ਪੂਰੇ ਦਾ ਪੂਰਾ। ਤੇ ਕਈ ਵਾਰੀ ਗੱਲ ਕਿਤੇ ਹੋਰ ਚੱਲਦੀ ਹੁੰਦੀ ਆ, ਆਪਾਂ ਵਿਸ਼ੇ ਤੋਂ ਬਾਹਰ ਜਾ ਕੇ ਗੱਲ ਕਰਨ ਲੱਗ ਜਾਂਦੇ ਹਾਂ, ਉਹਦੇ ਨਾਲ ਫਿਰ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਹਨਾ। ਤੇ ਕਈ ਵਾਰੀ ਇਹ ਹੁੰਦਾ ਵੀ ਵਿਸ਼ਾ ਕੋਈ ਹੋਰ ਚੱਲਦਾ, ਕਿਸੇ ਸੱਜਣ ਨੇ ਕੋਈ ਹੋਰ ਵਿਸ਼ਾ ਤੋੜ ਲਿਆ ਤੇ ਉਸ ਤੋਂ ਬਾਅਦ ਅਗਲੇ ਸੱਜਣ ਨੇ ਕੋਈ ਹੋਰ ਵਿਸ਼ਾ ਤੋੜ ਲਿਆ, ਭੁੱਲ ਹੀ ਜਾਈਦਾ ਵੀ ਕਿੱਥੋਂ ਤੁਰੇ ਸੀਗੇ ਹਨਾ। ਇਸ ਕਰਕੇ ਵਿਸ਼ੇ ਦੇ ਵਿੱਚ ਰਹਿ ਕੇ ਗੱਲਬਾਤ ਕੀਤੀ ਜਾਵੇ ਤਾਂ ਫਿਰ ਉਹ ਚੰਗਾ ਲੱਗਦਾ। ਅੱਜ ਆਪਾਂ ਉਸੇ ਪ੍ਰੋਗਰਾਮ ਨੂੰ ਕੰਟੀਨਿਊ ਕਰਨਾ ਜਿਹੜਾ ਆਪਾਂ ਉਦੋਂ ਛੱਡ ਕੇ ਗਏ ਸੀ 14 ਅਪ੍ਰੈਲ ਨੂੰ। ਵਿਸ਼ੇ ਬਹੁਤ ਹੁੰਦੇ ਨੇ, ਹਰ ਰੋਜ਼ ਇੱਕ ਵਿਸ਼ੇ ਤੇ ਗੱਲ ਕਰਨੀ ਚੰਗੀ ਗੱਲ ਆ। ਵੈਸੇ ਤਾਂ ਮਤਲਬ ਖਬਰਾਂ ਇਕੱਲੀਆਂ ਕਰੀ ਜਾਓ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਗਾ ਹਨਾ, ਇੰਟਰਸਟਿੰਗ ਨਹੀਂ ਬਣਦੀ ਗੱਲ। ਉਸ ਦਿਨ ਆਪਾਂ ਵਿਸਾਖੀ ਬਾਰੇ, ਖਾਲਸਾ ਦੇ ਜਨਮ ਦਿਨ ਬਾਰੇ, ਉਹਦੇ ਬਾਰੇ ਗੱਲ ਕੀਤੀ ਸੀ, ਰੁੱਤ ਬਦਲਦੀ ਆ ਉਹਦੇ ਬਾਰੇ ਗੱਲ ਕੀਤੀ ਸੀ। ਜਨਰਲ ਡਾਇਰ ਨੇ ਜਿਹੜਾ ਕਤਲੇਆਮ ਕੀਤਾ ਸੀ ਉਹਦੇ ਬਾਰੇ ਗੱਲ ਕੀਤੀ। ਆਪਾਂ ਟੱਚ ਕਰਕੇ ਗਏ ਸੀ ਬਈ ਡਾਕਟਰ ਅੰਬੇਦਕਰ ਦਾ ਜਨਮ ਵੀ ਹੈਗਾ, ਉਸ ਦਿਨ ਹੋਇਆ ਸੀ 14 ਅਪ੍ਰੈਲ ਨੂੰ, ਪਰ ਆਪਾਂ ਖਾਸ ਕੋਈ ਗੱਲ ਇਸ ਵਿਸ਼ੇ ਤੇ ਕੀਤੀ ਨਹੀਂ। ਇਨ ਜਨਰਲ ਆਪਾਂ ਗੱਲਾਂ ਕਰਦੇ ਰਹਿੰਦੇ ਹਾਂ। ਕਈ ਵਾਰੀ ਆਪਾਂ ਕਹਿੰਦੇ ਵੀ ਸਾਡਾ ਨਾ ਅਲੱਗ ਅਲੱਗ ਵਿਸ਼ਿਆਂ ਨਾਲ ਕੋਈ ਮਤਲਬ ਨਹੀਂ ਹੈਗਾ, ਆਪਾਂ ਤਾਂ ਕੰਮ ਕਰਨਾ, 8 ਘੰਟੇ ਦੱਬ ਕੇ ਤੇ ਜ਼ਿੰਦਗੀ ਇੰਜੋਏ ਕਰਨੀ ਹੈ। ਇਹ ਗੱਲ ਆਪਣੇ ਆਪ ਦੇ ਵਿੱਚ ਠੀਕ ਹੈ, ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ, ਕੰਮ ਵੀ ਕਰੋ ਦੱਬ ਕੇ, ਪਰ ਜ਼ਿੰਦਗੀ ਨਾ ਤਾਂ ਇਕੱਲੀ ਇੰਜੋਏਮੈਂਟ ਨਾਲ ਚੱਲਦੀ ਹੈ ਨਾ ਇਕੱਲਾ ਕੰਮ ਕਰਨ ਨਾਲ ਚੱਲਦੀ ਹੈ। ਜੇ ਤੁਹਾਨੂੰ ਕਿਸੇ ਇਹੋ ਜਿਹੇ ਟਾਪੂ ਤੇ ਭੇਜ ਦਿੱਤਾ ਜਾਵੇ ਜਿੱਥੇ ਤੁਸੀਂ ਕੰਮ ਕਰੀ ਜਾਓ ਤੇ ਕੰਮ ਨਾ ਵੀ ਕਰੋ, ਭਾਵੇਂ ਫਲ ਫਰੂਟ ਤੋੜ ਕੇ ਖਾਈ ਜਾਓ ਤੇ ਆਰਾਮ ਨਾਲ ਇੰਜੋਏ ਕਰੀ ਜਾਓ, ਤੇ ਤੀਜੇ ਇੱਕ ਦਿਨ ਬੋਰ ਹੋ ਜਾਓਗੇ ਤੁਸੀਂ ਹਨਾ। ਜ਼ਿੰਦਗੀ ਹੈ ਜਿਹੜੀ ਇਹ, ਬੰਦਾ ਜਿਹੜਾ ਸੋਸ਼ਲ ਐਨੀਮਲ ਆ, ਸਮਾਜਿਕ ਜੀਵ ਆ ਹਨਾ, ਆਲੇ ਦੁਆਲੇ ਵਿਚਰਦਾ, ਗੱਲਾਂ ਕਰਦਾ ਆਲੇ ਦੁਆਲੇ, ਕਿਸੇ ਨੂੰ ਆਪਣੀ ਗੱਲ ਦੱਸਦਾ, ਕਿਸੇ ਤੋਂ ਕੁਝ ਸੁਣਦਾ, ਹੱਸਦਾ, ਖੇਡਦਾ, ਰੋਂਦਾ, ਮੁਸਕਰਾਉਂਦਾ। ਕਈ ਵਾਰੀ ਉਹਦੇ ਦਿਮਾਗ ਤੇ ਬੋਝ ਵੀ ਪੈਂਦਾ, ਕਈ ਵਾਰੀ ਔਖਾ ਵੀ ਹੁੰਦਾ, ਕਈ ਵਾਰੀ ਗੁੱਸਾ ਵੀ ਆਉਂਦਾ। ਇਹ ਜ਼ਿੰਦਗੀ ਸਾਰੇ ਕਾਸੇ ਦਾ ਮੇਲ ਜੋਲ ਆ ਹੈਨਾ। ਇਹ ਇਕੱਲੇ ਜੇ ਆਪਾਂ ਕਹੀਏ ਜੀ ਆਪਾਂ ਡਾਲਰ ਬਣਾ ਲਿਆ ਤੇ ਘਰ ਲੈ ਲਿਆ ਸੋਹਣਾ ਤੇ ਜਵਾਕ ਲੈ ਪੜਾ, ਐ ਨੀ ਜ਼ਿੰਦਗੀ ਚੱਲਦੀ। ਉਹ ਠੀਕ ਆ, ਜ਼ਿੰਦਗੀ ਦਾ ਇੱਕ ਵੱਡਾ ਹਿੱਸਾ, ਤੁਸੀਂ ਸਕਸੈਸਫੁਲ ਹੋ, ਬਹੁਤ ਵਧੀਆ ਗੱਲ ਆ ਹੈਨਾ, ਪਰ ਸਮਾਜ ਦੇ ਨਾਲ ਜੁੜੇ ਰਹਿਣਾ, ਧਰਤੀ ਦੇ ਨਾਲ ਜੁੜੇ ਰਹਿਣਾ, ਕਦਮਾਂ ਜਿਹੜੇ ਪੈਰ ਆ ਜਿਹੜੇ ਧਰਤੀ ਦੇ ਉੱਤੇ ਟਿਕੇ ਰਹਿਣ, ਮੂੰਹ ਉੱਡੋ ਸਮਾਨ ਦੇ ਵਿੱਚ, ਠੀਕ ਹੈ ਨਾ, ਪਰ ਅਖੀਰ ਦੇ ਵਿੱਚ ਧਰਤੀ ਦੇ ਨਾਲ ਆ ਕੇ ਜੁੜ ਜਾਣਾ ਹਨਾ, ਤੇ ਉਹ ਚੰਗੀ ਗੱਲ ਹੁੰਦੀ ਆ। ਧਰਤੀ ਨਾਲ ਜੁੜੇ ਰਹਿਣਾ ਇਹ ਸਿੰਬੋਲਿਕ ਆ ਬਈ ਜਿਹੜਾ ਇਨਸਾਨ ਆ ਨਾ ਉਹਨੂੰ ਆਪਣੇ ਵਰਗੇ ਲੋਕਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹਨਾ। ਟੁੱਟ ਕੇ ਨਹੀਂ, ਲੋਕਾਂ ਦੇ ਨਾਲ ਟੁੱਟ ਕੇ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਹੁੰਦੀ। ਤੇ ਜਿਹੜੀਆਂ ਗੱਲਾਂ ਇਨਸਾਨ ਨੂੰ ਇਨਸਾਨ ਨਾਲੋਂ ਤੋੜਦੀਆਂ ਨੇ ਉਹਦੇ ਬਾਰੇ ਸਾਡੇ ਕਲਚਰ ਦੇ ਵਿੱਚ ਬਹੁਤ ਗੱਲਾਂ ਕੀਤੀਆਂ ਗਈਆਂ, ਗ੍ਰੰਥ ਆਪਣੇ ਆਪ ਬੋਲਦੇ ਨੇ ਵੀ ਅਸੀਂ ਵੀ ਸਾਡੇ ਵਿੱਚ ਆਹ ਕੁਛ ਲਿਖਿਆ ਪਿਆ। ਅਸੀਂ ਸੋਚਦੇ ਹਾਂ ਲਿਖਿਆ ਹੀ ਪਿਆ, ਕੋਈ ਗੱਲ ਨਹੀਂ, ਮੰਨੀਏ ਜਾਂ ਨਾ ਮੰਨੀਏ ਸਾਡੀ ਮਰਜ਼ੀ ਆ, ਮੱਥਾ ਟੇਕ ਕੇ ਗਾਹ ਹੋ ਜਾਂਦੇ ਆ ਹਨਾ, ਮੱਥਾ ਟੇਕਣ ਦਾ ਬਦਲ ਦੂਜਾ ਵੀ ਹੁੰਦਾ। ਜੇ ਕਿਸੇ ਦੀ ਗੱਲ ਨਾ ਮੰਨਣੀ ਹੋਵੇ ਆਪਾਂ ਕਹਿੰਦੇ ਜਾ ਯਾਰ ਤੈਨੂੰ ਮੱਥਾ ਟੇਕਿਆ ਹਨਾ, ਬਸ ਬਿਲਕੁਲ ਇਸੇ ਤਰ੍ਹਾਂ ਹੀ ਮੱਥਾ ਟੇਕ ਦਿੰਦੇ ਆਪਾਂ ਹਨਾ। ਮਤਲਬ ਅੰਬੇਦਕਰ ਆ ਜਿਹੜਾ ਕਿਸੇ ਨੂੰ ਕਿਸੇ ਦਾ ਕਿਸੇ ਨਾਲ ਡਾਕਟਰ ਅੰਬੇਦਕਰ ਨਾਲ ਮਤਭੇਦ ਹੋ ਸਕਦਾ, ਕੋਈ ਸੋਚ ਸਕਦਾ ਵੀ ਸੰਵਿਧਾਨ ਜਿਹੜਾ ਉਹਨੇ ਲਿਖਿਆ ਉਹ ਅੰਗਰੇਜ਼ਾਂ ਦਾ ਹੀ ਬਣਾਇਆ ਹੋਇਆ ਸੰਵਿਧਾਨ ਸੀ, ਕੋਈ ਕੁਛ ਮਰਜ਼ੀ ਕਹਿ ਸਕਦਾ, ਪਰ ਗੱਲ ਆਪਾਂ ਇਹ ਕਰ ਰਹੇ ਹਾਂ ਬਈ ਜਾਤ ਪਾਤ ਆ ਜਿਹੜੀ, ਊਚ ਨੀਚ, ਉੱਚਾ ਨੀਵਾਂ, ਵੱਡਾ ਛੋਟਾ, ਜਿਹਦੇ ਬਾਰੇ ਅੰਬੇਦਕਰ ਨੇ ਗੱਲ ਕੀਤੀ। ਹੁਣ ਇੱਥੇ ਹੀ ਲੋਕ ਨਾ ਮਤਭੇਦ ਆ ਜਾਂਦੇ ਪਹਿਲਾਂ ਹੀ, ਕੋਈ ਅੰਦਰ ਕਹਿਣਾ ਛੱਡ ਯਾਰ ਐਵੇਂ ਬੋਰਿੰਗ ਜਾ ਵਿਸ਼ਾ, ਰਿਜ਼ਰਵੇਸ਼ਨ ਦੀ ਗੱਲ ਕਰੂਗਾ ਇਹ, ਰਿਜ਼ਰਵੇਸ਼ਨ ਅੱਕੇ ਪਏ ਆ ਉੱਥੇ ਹੀ ਹਨਾ, ਜੋਬ ਨਹੀਂ ਸੀ ਮਿਲਦੀ ਸੋ ਕਾਲਡ ਉੱਚੀਆਂ ਕਾਸਟ ਵਾਲਿਆਂ ਨੂੰ, ਸਾਰਾ ਕੁਛ ਆ ਜਿਹੜੇ ਨੀਵੀਆਂ ਕਾਸਟ ਵਾਲੇ ਲੈ ਜਾਂਦੇ ਸੀ, ਸੋ ਕਾਲਡ ਨੀਵੀਆਂ ਕਾਸਟ ਵਾਲੇ, ਉਹ ਗੱਲ ਦਾ ਇੱਕ ਪੱਖ ਆ ਛੋਟਾ ਜਿਹਾ, ਉਹਦੇ ਤੇ ਵੀ ਗੱਲਬਾਤ ਕਰ ਲਾਂਗੇ। ਗੱਲ ਤਾਂ ਇੱਥੇ ਹੀ ਕਰਨੀ ਹੈ ਇਸੇ ਤੇ, ਬਈ ਕਾਸਟ ਸਿਸਟਮ ਜਾਤ ਪਾਤ ਅੱਛਾ ਇਸ ਤੇ ਗੱਲ ਕਰਨ ਤੋਂ ਪਹਿਲਾਂ ਨਾ ਆਪਾਂ ਥੋੜੀ ਜੀ ਜਿਹੜੀ ਗੱਲ ਆ ਉਹ ਇਸ ਮਸਲੇ ਬਾਰੇ ਕਰ ਲਈਏ ਬਈ ਇਸ ਗੱਲ ਨੂੰ ਤਾਂ ਅਸੀਂ ਐਕਸੈਪਟ ਕਰ ਲੈਂਦੇ ਹਾਂ ਵੀ ਜੇ ਕਿਸੇ ਦਾ ਡਿਫਰੈਂਟ ਓਪੀਨੀਅਨ ਹੋਵੇ ਨਾ ਸਾਡੇ ਨਾਲੋਂ ਵਿਚਾਰ ਸਾਡੇ ਨਾਲ ਵੱਖਰੇ ਹੋਣ ਵੈਸੇ ਅਸੀਂ ਸਹਿੰਦੇ ਉਹਨੂੰ ਵੀ ਨਹੀਂ ਅਸੀਂ ਕਹਿੰਦੇ ਵੀ ਇਹਨ ਬਿਨ ਸਾਹਮਣੇ ਵਰਗਾ ਬੰਦਾ ਨਾ ਜਿਹੜਾ ਸਾਹਮਣੇ ਵਾਲਾ ਬੰਦਾ ਜਿਹੜਾ ਬਿਲਕੁਲ ਸਾਡੇ ਵਰਗਾ ਹੋਵੇ ਉਹਦੀ ਸੋਚਣੀ ਵੀ ਸਾਡੇ ਵਰਗੀ ਹੋਵੇ ਪਹਿਰਾਵਾ ਵੀ ਸਾਡੇ ਵਰਗਾ ਹੋਵੇ ਗੱਲਬਾਤ ਕਰਨ ਦਾ ਸਲੀਕਾ ਤਰੀਕਾ ਵੀ ਸਾਡੇ ਵਰਗਾ ਹੋਵੇ ਫਿਰ ਅਸੀਂ ਕਹਿੰਦੇ ਯਾਰ ਬੰਦਾ ਬੜਾ ਜੱਚਦਾ ਇਹ ਹਨਾ ਜੇ ਉਹਦੀ ਬੋਲਣੀ ਮਾੜੀ ਜੀ ਉੱਚੀ ਨੀਵੀਂ ਆ ਸਾਡੇ ਨਾਲ ਸਾਡੀ ਵੇਵ ਲੈਂਥ ਨਾਲ ਮੈਚ ਨਹੀਂ ਕਰਦੀ ਜੇ ਉਹਦੀ ਸੋਚਣੀ ਚ ਫਰਕ ਆ ਜੇ ਉਹਦੇ ਪਹਿਰਾਵੇ ਚ ਵੀ ਸਾਡੇ ਨਾਲੋਂ ਫਰਕ ਆ ਹੋਰ ਤਰ੍ਹਾਂ ਦਾ ਅਸੀਂ ਕਹਿੰਦੇ ਯਾਰ ਗੱਲ ਨਾ ਬਣਦੀ ਜੀ ਨਹੀਂ ਐਵੇਂ ਹਨਾ ਮੈਚ ਜੀ ਨਹੀਂ ਕਰਦੀ ਗੱਲ ਹਨਾ ਇਹ ਆਪਣੇ ਵਰਗਾ ਨੀਗਾ ਬਸ ਇੱਥੋਂ ਹੀ ਗੱਲ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਇਹਨਾਂ ਦੇਸ਼ਾਂ ਚ ਆ ਕੇ ਕੁਝ ਹੱਦ ਤੱਕ ਅਸੀਂ ਵਿਚਾਰਾਂ ਦੇ ਵਖਰੇਵੇਂ ਨੂੰ ਨਾ ਐਕਸੈਪਟ ਕਰ ਲਿਆ ਉਹ ਵੀ ਸਿਆਣੇ ਲੋਕਾਂ ਨੇ ਕੀਤਾ ਜਿਹੜੇ ਕੁਝ ਸਿਆਣੇ ਹੋ ਗਏ ਕਮਲੇ ਨੇ ਅਜੇ ਵੀ ਨਹੀਂ ਕੀਤਾ ਕਮਲੇ ਕਹਿੰਦੇ ਕਿਹੜੇ ਵਿਚਾਰ ਕਹਿੰਦੇ ਘਸੁੰਨ ਨਾਲ ਭੰਨ ਦਿਆਂਗੇ ਮੂੰਹ ਅਸੀਂ ਮੇਰੇ ਕੋਲ ਠੋਸ ਐਗਜ਼ਾਮਪਲਾਂ ਪਈਆਂ ਨੇ ਆ ਪਰਸੋਂ ਚੌਥੇ ਦੀ ਗੱਲ ਆ ਕਿਸੇ ਹੋਰ ਰੇਡੀਓ ਸਟੇਸ਼ਨ ਤੇ ਇੱਥੇ ਕੈਲਗਰੀ ਦੇ ਵਿੱਚ ਨਾ ਰਿਸ਼ੀ ਨਾਗਰ ਜੀ ਨੇ ਮੀਡੀਆ ਦੀ ਪਰਸਨੈਲਿਟੀ ਨੇ ਕਿਸੇ ਦੇ ਉਹਨਾਂ ਨਾਲ ਵਿਚਾਰ ਨਹੀਂ ਮਿਲੇ ਉਹਨਾਂ ਨੂੰ ਬੁਲਾ ਕੇ ਕਿਤੇ ਬੈਂਕਟ ਹਾਲ ਦੇ ਵਿੱਚ ਇਕੱਠੇ ਹੋਏ ਸੀ ਤੇ ਕਿਸੇ ਨੇ ਬਾਹਰ ਨਿਕਲਦੇ ਸਾਰ ਉਹਨਾਂ ਤੇ ਉਹਨਾਂ ਨੂੰ ਫਿਜ਼ੀਕਲ ਅਸਾਲਟ ਕੀਤਾ ਸੀ ਮਤਲਬ ਦੋ ਜਣਿਆਂ ਨੇ ਫੜ ਕੇ ਜਾਣੀ ਉਹਨਾਂ ਦੇ ਇੰਨਾ ਬੁਰੀ ਤਰ੍ਹਾਂ ਉਹਨਾਂ ਨਾਲ ਬਿਹੇਵ ਕੀਤਾ ਕੁੱਟਿਆ ਤੇ ਉਹਨਾਂ ਦੀ ਅੱਖ ਦੀ ਨਿਗਾਹ ਜਿਹੜੀ ਚਲੀ ਗਈ ਸੀ ਤੇ ਉਹ ਜਿਹੜਾ ਹੁਣ ਜਿਹੜਾ ਚਾਰਜ ਕੀਤਾ ਸੀ ਬੰਦਾ ਉਹਨੇ ਗਿਲਟੀ ਪਲੀ ਕੀਤਾ ਕਹਿਣ ਦਾ ਮਤਲਬ ਜੇ ਤੁਹਾਨੂੰ ਕਿਸੇ ਹੋਸਟ ਦੇ ਵਿਚਾਰ ਨਹੀਂ ਸੀ ਚੰਗੇ ਲੱਗੇ ਤੇ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਉਹਨੂੰ ਉਹਦਾ ਕਟਾਪਾ ਕਰ ਦਿਓ ਮੈਂ ਕਹਿਣਾ ਇਹ ਚਾਹੁੰਦਾ ਬਈ ਸਾਡੇ ਸਮਾਜ ਦੇ ਵਿੱਚ ਅਲੱਗ ਵਿਚਾਰ ਹੋਣਾ ਇਸ ਨੂੰ ਵੀ ਮਾਨਤਾ ਕੁਝ ਸਿਆਣੇ ਲੋਕਾਂ ਨੇ ਦਿੱਤੀ ਆ ਬਹੁਤੇ ਲੋਕਾਂ ਦੇ ਵਿਚਾਰਾਂ ਦਾ ਕੀ ਕੰਮ ਅੱਡ ਵਿਚਾਰ ਕਿਵੇਂ ਸਾਡੇ ਤੋਂ ਵੱਖਰੇ ਹੋ ਸਕਦੇ ਸਾਡੇ ਹੀ ਵਿਚਾਰ ਚੰਗੇ ਨੇ ਅਸੀਂ ਉਹ ਸਿਆਣੇ ਆ ਤੇ ਦੂਜਾ ਜਿਹੜਾ ਬੋਲਡ ਆ ਉਹ ਤਾਂ ਐਵੇਂ ਬੋਲੀ ਜਾਂਦਾ ਹੈਨਾ ਫੇਸਬੁੱਕ ਤੇ ਬੜੀ ਚਰਚਾ ਚੱਲੀ ਬਹੁਤ ਸਾਰੇ ਲੋਕਾਂ ਨੇ ਨਾ ਜਿਹੜੇ ਕੱਟੜ ਕਿਸਮ ਦੇ ਲੋਕ ਹੁੰਦੇ ਨੇ ਉਹਨਾਂ ਨੇ ਜਾਂ ਕਈ ਵਾਰ ਧਾਰਮਿਕ ਤੌਰ ਤੇ ਜਿਹੜੇ ਕੱਟੜ ਹੁੰਦੇ ਨੇ ਜੇ ਜਿਹੜਾ ਕੁੱਟਣ ਵਾਲਾ ਹੋਵੇ ਜਿਹੜਾ ਮਾਰਨ ਵਾਲਾ ਹੋਵੇ ਜੇ ਉਹਨਾਂ ਦੇ ਵਿੱਚ ਉਹ ਤਾਂ ਆਪਣੇ ਆਪ ਨੂੰ ਠੀਕ ਠਹਿਰਾਉਂਦੇ ਨੇ ਬਿਲਕੁਲ ਇਸ ਗੱਲ ਤੇ ਵੀ ਉਹਨਾਂ ਨੇ ਠੀਕ ਠਹਿਰਾਇਆ ਸੀ ਮੈਂ ਇਸ ਗੱਲ ਤੇ ਵੀ ਪੁੱਛਣਾ ਚਾਹੂੰ ਕਿਸੇ ਦਿਨ ਪ੍ਰੋਗਰਾਮ ਕਰੂੰਗਾ ਮੈਂ ਬਈ ਜਿਨ੍ਹਾਂ ਲੋਕਾਂ ਨੇ ਫੇਸਬੁੱਕ ਤੇ ਉਹਨੂੰ ਠੀਕ ਠਹਿਰਾਇਆ ਸੀਗਾ ਜਿਹਨੇ ਉਹ ਹੋਸਟ ਦੀ ਮਤਲਬ ਬੇਇੱਜ਼ਤੀ ਕੀਤੀ ਸੀ ਤੇ ਉਹਦੀ ਅੱਖ ਦੀ ਨਿਗਾਹ ਚਲੀ ਗਈ ਹੁਣ ਉਹ ਬੰਦੇ ਨੇ ਤਾਂ ਮੰਗ ਲਈ ਮਾਫ਼ੀ ਤੇ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਜਿਹੜੇ ਉਹਨਾਂ ਦੇ ਹਮਾਇਤੀ ਸੀ ਫੇਸਬੁੱਕ ਤੇ ਭੰਗੜਾ ਪਾਉਂਦੇ ਸੀ ਹਨਾ ਚਲੋ ਇਹ ਕੱਢ ਵਿਸ਼ਾ ਮੈਂ ਤਾਂ ਇੰਨੀ ਗੱਲ ਕਰਨੀ ਸੀ ਵੀ ਵਿਚਾਰਾਂ ਦੇ ਵਖਰੇਵੇਂ ਨੂੰ ਬਾਕੀ ਸਮਾਜ ਸਿਆਣੇ ਸਮਾਜਾਂ ਚ ਮਾਨਤਾ ਦਿੱਤੀ ਗਈ ਵੀ ਕੋਈ ਗੱਲ ਨਹੀਂ ਵਿਚਾਰ ਤਾਂ ਤੁਹਾਡੇ ਜ਼ਰੂਰੀ ਨਹੀਂ ਤੁਹਾਡੇ ਵਿਚਾਰ ਆਪਣੇ ਪਿਤਾ ਨਾਲ ਮਿਲਦੇ ਹੋਣ ਆਪਣੇ ਬੱਚਿਆਂ ਨਾਲ ਮਿਲਦੇ ਹੋਣ ਆਪਣੀ ਵਾਈਫ ਨਾਲ ਮਿਲਦੇ ਹੋਣ ਆਪਣੇ ਭੈਣ ਭਰਾ ਨਾਲ ਮਿਲਦੇ ਹੋਣ ਹਰੇਕ ਗੱਲ ਤੇ ਮਤਭੇਦ ਹੋ ਸਕਦਾ ਥੋੜਾ ਹੋ ਸਕਦਾ ਬਹੁਤਾ ਹੋ ਸਕਦਾ ਸਹਿਮਤੀ ਵੀ ਹੋ ਸਕਦੀ ਹੈ ਕਿਸੇ ਗੱਲ ਬਾਰੇ ਪਰਸੈਂਟੇਜ ਦੀ ਸਹਿਮਤੀ ਹੋ ਤੇ ਮੈਂ 40% ਇਸ ਗੱਲ ਨਾਲ ਸਹਿਮਤ ਹਾਂ 60% ਮੈਂ ਨਹੀਂ ਸਹਿਮਤ ਹਾਂ ਅੱਛਾ ਇਸ ਗੱਲ ਨੂੰ ਥੋੜਾ ਜਿਹਾ ਐਕਸੈਪਟ ਕਰ ਲਿਆ ਸਾਡੇ ਲੋਕਾਂ ਨੇ ਸਿੱਧੇ ਤਰੀਕੇ ਨਾਲ ਨਹੀਂ ਕੀਤਾ ਇਸ ਸਮਾਜ ਦੇ ਵਿੱਚ ਆ ਕੇ ਜਾਂ ਨਵੀਂ ਸੋਝੀ ਨਵਾਂ ਗਿਆਨ ਜਦੋਂ ਆਇਆ ਉਹਨਾਂ ਦਾ ਸਰਿਆ ਨਹੀਂ ਐਕਸੈਪਟ ਕੀਤੇ ਤੋਂ ਬਿਨਾਂ ਇਸ ਕਰਕੇ ਕਰ ਲਿਆ ਨਹੀਂ ਤਾਂ ਸਾਡੇ ਚ ਬਹੁਤੇ ਲਕੀਰ ਦੇ ਫਕੀਰ ਨੇ ਉਹ ਐਕਸੈਪਟ ਕਰਦੇ ਹੀ ਨਹੀਂ ਹਾਲਾਤ ਬਦਲ ਜਾਣ ਕੁਝ ਮਰਜ਼ੀ ਹੋ ਜੇ ਉਹ ਕਦੇ ਬੰਦਾ ਕਾਹਦਾ ਜਿਹੜਾ ਬਦਲ ਗਿਆ ਬੰਦਾ ਤਾਂ ਉਹ ਹੀ ਆ ਜਿਹੜਾ ਉਹ ਹੀ ਰਹੇ ਖੈਰ ਕਹਿਣ ਦਾ ਮਤਲਬ ਵਿਚਾਰਾਂ ਦੇ ਵਖਰੇਵੇਂ ਨੂੰ ਹੁਣ ਹਾਲਾਤ ਬਦਲਦੇ ਸਮਾਜ ਅੱਗੇ ਨੂੰ ਜਾ ਰਿਹਾ ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਮੰਨਣਾ ਪੈ ਰਿਹਾ ਪਰ ਜਿਹੜੇ ਜਾਤਾਂ ਦੇ ਤੇ ਧਰਮਾਂ ਦੇ ਵਖਰੇਵੇਂ ਨੇ ਨਾ ਉਹਨਾਂ ਨੂੰ ਸਾਡੇ ਲੋਕ ਪੰਜਾਬ ਚੋਂ ਭਾਵੇਂ ਇੱਥੇ ਆ ਜਾਣ ਇੱਥੋਂ ਭਾਵੇਂ ਗਾਂਹ ਕਿਤੇ ਚਲੇ ਜਾਣ ਭਾਵੇਂ ਚੰਦ ਤੇ ਚਲੇ ਜਾਣ ਉਹਨਾਂ ਨੇ ਕਹਿਣਾ ਨਾ ਇਹ ਤਾਂ ਰਹਿਣੇ ਹੀ ਨੇ ਜੱਟ ਨੇ ਜੱਟ ਰਹਿਣਾ ਮਜ਼੍ਹਬੀ ਨੇ ਮਜ਼੍ਹਬੀ ਰਹਿਣਾ ਬਾਣੀਏ ਨੇ ਬਾਣੀਆਂ ਰਹਿਣਾ ਹੈਂਜੀ ਤੇ ਇਹ ਜਿਹੀਆਂ ਗੱਲਾਂ ਜੀ ਉਹਨਾਂ ਨੇ ਬਸ ਕਰੀ ਜਾਣੀਆਂ ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਜੀ ਇਹ ਹੋ ਹੀ ਨਹੀਂ ਸਕਦਾ ਅੱਛਾ ਤੁਹਾਨੂੰ ਹੋਰ ਹਾਸੇ ਦੀ ਗੱਲ ਦੱਸਦਾ ਵਖਰੇਵੇਂ ਇਕੱਲੇ ਕਾਸਟ ਦੇ ਧਰਮਾਂ ਦੇ ਨਹੀਂ ਜਿਹੜਾ ਬੰਦਾ ਇਹ ਰਾਹ ਤੇ ਤੁਰ ਪਿਆ ਨਾ ਉਹ ਸਾਰੀ ਉਮਰ ਵਖਰੇਵੇਂ ਹੀ ਦੇਖੀ ਜਾਂਦਾ ਮੈਂ ਜੀ ਉਹ ਜੱਟਾਂ ਵਾਲੇ ਪਾਸੇ ਰਹਿੰਦਾ ਉਹ ਵਿਹੜੇ ਵਾਲੇ ਪਾਸੇ ਰਹਿੰਦੇ ਨੇ ਅੱਛਾ ਅਸੀਂ ਜੀ 100 ਕਿੱਲੇ ਵਾਲੇ ਆ, ਉਹ 5 ਕਿੱਲੇ ਵਾਲੇ ਕਿਹੜੇ, ਉਹ ਕਿਹੜੇ ਜੱਟ ਹੁੰਦੇ ਆ ਜੀ। 5 ਕਿੱਲੇ ਵਾਲਾ ਕਹਿੰਦਾ ਜੱਟ ਤਾਂ ਅਸੀਂ ਹੁੰਦੇ ਆ, ਉਹ 1.5-2 ਕਿੱਲੇ ਵਾਲੇ ਤਾਂ ਨੰਗ ਮਲੰਗ ਇਕੱਠੇ ਹੋਏ ਨੇ, ਉਹਨਾਂ ਦਾ ਕੀ ਆ। 1.5-2 ਕਿੱਲੇ ਵਾਲਾ ਕਹਿੰਦਾ ਸਾਡੇ ਕੋਲ 1.5 ਕਿੱਲਾ ਤਾਂ ਹੈਗਾ, ਉਹ ਤਾਂ ਬਿਲਕੁਲ ਹੀ ਨੰਗ ਮਲੰਗ ਆ, ਉਹ ਤਾਂ ਜੱਟ ਰਹੇ ਹੀ ਨਹੀਂ, ਉਹਨਾਂ ਤਾਂ ਜ਼ਮੀਨ ਵੇਚਤੀ ਆਪਦੀ। ਅੱਛਾ ਫਿਰ ਜੱਟਾਂ 'ਚ ਵੀ ਦੇਖ ਲਓ, ਉਹ ਕਹਿਣਗੇ ਉਹ ਫਲਾਨੇ ਗੋਤ ਵਾਲੇ ਲੜਾਕੇ ਨੇ, ਉਹ ਫਲਾਨੇ ਬਾਲੇ ਪੜਾਕੇ ਕਹਿੰਦੇ ਨੇ, ਆਪਣੇ ਆਪ ਨੂੰ ਪੜੇ ਹੋਏ ਕਹਾਉਂਦੇ ਨੇ ਉਹ, ਹੈਨਾ। ਉਹ ਫਲਾਨੇ ਆ ਜਿਹੜੇ ਉਹ ਕਾਹਦੇ ਜੱਟ ਨੇ ਜੀ, ਉਹ ਤਾਂ ਫਲਾਨਿਆਂ ਨਾਲ ਰਿਸ਼ਤੇਦਾਰੀਆਂ ਗੰਢੀਆਂ ਹੋਈਆਂ ਉਹਨਾਂ ਨੇ। ਅੱਛਾ ਜਿਹੜੀਆਂ ਸੋ ਕਾਲਡ ਨੀਵੀਆਂ ਕਾਸਟ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ 'ਚ ਵੀ ਆਏ ਜਿਵੇਂ ਪੌੜੀ ਆ ਨਾ, ਹੇਠਲੀ ਪੌੜੀ ਉਤਲੀ ਪੀੜੀ, ਉਤਲੀ ਪੌੜੀ ਜਿਹੜਾ ਪਹਿਲੀ ਗੱਲ ਤਾਂ ਸਭ ਤੋਂ ਉੱਚੀ ਕਾਸਟ ਵਾਲਾ, ਉਹ ਬਾਕੀਆਂ ਨੂੰ ਬੰਦੇ ਨਹੀਂ ਸਮਝਦਾ। ਉਸ ਤੋਂ ਥੱਲੇ ਆਉਂਦੇ ਆਉਂਦੇ ਵਿਚਲੀਆਂ, ਤੁਹਾਨੂੰ ਪਤਾ ਹਾਇਰਾਰਕੀ ਕਿਹੜੀ ਕੀ ਆ ਇਹ, ਤੇ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਵੀ ਉਹ ਹਿੰਦੂ ਧਰਮ ਦੇ ਵਿੱਚ ਵਰਣ ਵਿਵਸਥਾ ਸੀ ਜੀ, ਇੱਕ ਜੀ ਬ੍ਰਾਹਮਣ ਸੀ, ਖੱਤਰੀ ਸੀ, ਤੇ ਵੈਸ਼ ਸੀ, ਤੇ ਸ਼ੂਦਰ ਸੀ, ਇਹ ਸਾਰਿਆਂ 'ਚ ਹੀ ਹਾਲ ਬੁਰਾ। ਬੁਰਾ ਕੀ ਹੈ ਜੀ, ਇੰਨਾ ਮਾੜਾ ਹਾਲ ਆ, ਗੱਲ ਹੀ ਛੱਡ ਦੋ। ਅੱਛਾ ਜਿਹੜੇ ਸੋ ਕਾਲਡ ਹੇਠਲੀਆਂ ਕਾਸਟ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ 'ਚ ਵੀ ਇੰਨੀ ਕੱਟੜਤਾ, ਉਹ ਆਪਣੇ ਨਾਲੋਂ ਹੇਠਲੇ ਨੂੰ ਕਹਿੰਦੇ ਨੇ ਇਹ ਕਾਹਦੇ ਬੰਦੇ ਨੇ, ਇਹ ਕੋਈ ਬੰਦੇ ਨੇ। ਮੇਰਾ ਖਿਆਲ ਮੈਂ ਕਈ ਵਾਰੀ ਸ਼ਬਦ ਬੋਲੇ ਨਹੀਂ ਜਾਂਦੇ ਹੁੰਦੇ, ਪਰ ਮੈਨੂੰ ਲੱਗਦਾ ਵੀ ਤੁਸੀਂ ਗੱਲ ਮੇਰੀ ਸਮਝ ਰਹੇ ਹੋ, ਜਿਹੜਾ ਕੁਝ ਮੈਂ ਕਨਵੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਕਾਲਡ ਉੱਚੀਆਂ ਕਾਸਟਾਂ ਵਾਲੇ ਸੋ ਕਾਲਡ ਨੀਵੀਆਂ ਕਾਸਟਾਂ ਵਾਲੇ ਨੂੰ ਨੀਵੇਂ ਸਮਝਦੇ ਨੇ, ਨੀਵੀਆਂ ਕਾਸਟ ਵਾਲਿਆਂ ਵਿੱਚੋਂ ਵੀ ਨੀਵਿਆਂ 'ਚੋਂ ਨੀਵੇਂ ਨੇ, ਤੇ ਨੀਵਿਆਂ 'ਚੋਂ ਨੀਵਿਆਂ ਦੇ ਵਿੱਚੋਂ ਵੀ ਨੀਵੇਂ ਨੇ ਅੱਗੇ, ਤੁਸੀਂ ਅੰਦਾਜ਼ਾ ਲਾ ਕੇ ਦੇਖ ਲਓ। ਤੇ ਸੋ ਕਾਲਡ ਜਿਹੜੀਆਂ ਉੱਚੀਆਂ ਕਾਸਟ ਵਾਲੇ ਨੇ, ਉਹਨਾਂ ਨੇ ਆਪਣਾ ਆਰਥਿਕਤਾ ਦਾ ਲੈਵਲ ਬਣਾਇਆ ਹੋਇਆ, ਇੱਥੇ ਜੇ ਨਹੀਂ ਬਣਦਾ ਤਾਂ ਇੱਥੇ ਕਹਿ ਦੇਣਗੇ ਉਹ ਮੇਰੇ ਕੋਲ ਤਾਂ 2-2.5 ਏਕੜ ਦੀ, ਮਤਲਬ ਮੇਰਾ ਨਾ ਕਸਟਮ ਬਿਲਟ ਘਰ ਪਾਇਆ, ਦੂਜਾ ਉਹ ਕਹੋ ਉਹਦਾ ਟਾਊਨ ਹਾਊਸ 'ਚ ਰਹਿੰਦਾ। ਮੈਂ ਤੁਹਾਨੂੰ ਇੱਕ ਨਾ ਸੱਚੀ ਗੱਲ ਦੱਸਦਾ, ਲਓ ਤੁਹਾਨੂੰ ਯਕੀਨ ਨਹੀਂ ਹੋਣਾ। ਕਿਸੇ ਹੋਰ ਸ਼ਹਿਰ 'ਚ ਗਏ ਜੀ ਅਸੀਂ, ਮੇਰੇ ਨਾਲ ਕੋਈ ਦੋਸਤ ਸੀਗਾ ਤੇ ਇੱਕ ਸਾਡਾ ਪੁਰਾਣਾ ਮਿੱਤਰ ਸੀਗਾ, ਤੇ ਉਹ ਡਾਕਟਰ ਸੀਗਾ। ਇੱਥੇ ਆ ਕੇ ਉਹਨੂੰ ਡਾਕਟਰੀ, ਉਹਨੇ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਤੇ ਉਹ ਮਤਲਬ ਉਹਨੂੰ ਵਧੀਆ ਸੋਹਣੀ ਜੋਬ ਮਿਲ ਗਈ। ਤੇ ਮੈਂ ਸਾਡਾ ਤੀਜਾ ਮਿੱਤਰ ਪੁਰਾਣਾ ਜਿਹੜਾ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਯਾਰ ਉਹ ਫਲਾਨਾ ਮਿੱਤਰ ਨਾ ਆਪਣਾ ਇਸੇ ਸ਼ਹਿਰ 'ਚ ਆ ਗਿਆ, ਮੈਂ ਕਿਹਾ ਆਪਾਂ ਮਿਲ ਕੇ ਆਈਏ। ਮੈਂ ਕੁਦਰਤੀ ਮੈਨੂੰ ਜਾਣ ਦਾ ਮੌਕਾ ਮਿਲ ਗਿਆ ਉੱਥੇ, ਇੱਥੇ ਨਹੀਂ ਸੀ, ਆਪਣੇ ਸ਼ਹਿਰ ਦੀ ਗੱਲ ਨਹੀਂ, ਬਾਹਰਲੇ ਸ਼ਹਿਰ ਦੀ ਗੱਲ ਆ, ਕੈਨੇਡਾ ਦੇ। ਕਹਿੰਦਾ ਚੱਲ ਵੜਦੇ ਆ। ਜਦੋਂ ਮੈਂ ਕਿਹਾ ਚੱਲ ਫਿਰ ਮੋੜ ਕਾਰ ਉਧਰ ਨੂੰ, ਕਹਿੰਦਾ ਕਿੱਥੇ ਰਹਿੰਦੇ ਆ, ਮੈਂ ਕਿਹਾ ਉੱਥੇ ਰਹਿੰਦੇ ਆ। ਕਹਿੰਦਾ ਉਹ ਤਾਂ ਅਪਾਰਟਮੈਂਟ ਬਿਲਡਿੰਗ ਆ। ਮੈਂ ਕਿਹਾ ਹਾਂ, ਨੋ, ਕਹਿੰਦਾ ਮੈਂ ਅਪਾਰਟਮੈਂਟ ਬਿਲਡਿੰਗ 'ਚ ਨਹੀਂ ਜਾਣਾ। ਮਤਲਬ ਤੁਸੀਂ ਦੇਖੋ ਪੜ੍ਹੇ ਲਿਖੇ ਲੋਕ ਵੀ ਇੱਕ ਬੰਦਾ ਇਸ ਕਰਕੇ ਜਾ ਕੇ ਹੀ ਨਹੀਂ ਖੁਸ਼ ਵੀ ਮੈਂ ਯਾਰ, ਮੈਂ ਤਾਂ ਉਹ ਅਪਾਰਟਮੈਂਟ ਬਿਲਡਿੰਗ 'ਚ ਨਹੀਂ ਬਣਨਾ ਵੀ 2 ਕਮਰੇ, ਉਹ ਤਾਂ 1.5 ਕਮਰਾ ਹੋਊ, ਪਤਾ ਨਹੀਂ 2 ਕਮਰਾ। ਇੰਨਾ ਗੈਪ ਆ, ਅਸੀਂ ਉੱਚਾ ਨੀਵਾਂ, ਵੱਡਾ ਛੋਟਾ, ਅਮੀਰ ਗਰੀਬ, ਹੈਂਜੀ, ਇੰਨਾ ਵੰਡ ਲਿਆ ਸੀ ਆਪਣੇ ਆਪ ਨੂੰ। ਇਸ ਕਰਕੇ ਮੈਂ ਉਹਦੇ ਵੀ ਗੱਲ ਕੀਤੀ ਸੀ ਬਈ ਇਹ ਸਾਰੀਆਂ ਕਹਿਣ ਦੀਆਂ ਗੱਲਾਂ ਨੇ, ਬਈ ਇਹ ਥਿਊਰੈਟੀਕਲ ਗੱਲਾਂ ਨੇ ਵੀ ਅਸੀਂ ਸਾਰੇ ਬਰਾਬਰ ਆ। ਇਹ ਕਲਪਨਾ ਸੀ, ਇਹ ਸੁਪਨਾ ਸੀ ਗੁਰੂ ਸਾਹਿਬ ਦਾ, ਜਾਂ ਜਿੰਨੇ ਵੀ ਭਗਤ ਹੋਏ ਨੇ, ਰੈਵੋਲਿਊਸ਼ਨਰੀ ਹੋਏ ਨੇ। ਤੁਸੀਂ ਭਗਤ ਕਬੀਰ ਦੀ ਗੱਲ ਕਰ ਲਓ, ਕਹਿਣ ਨੂੰ ਤਾਂ ਉਹ ਕਹਿੰਦੇ ਨੇ ਜੀ, ਜਿਉਂ ਤਿਲ ਮੈਂ ਤੇਲ ਹੈ, ਜਿਉਂ ਚਕਮਕ ਮੈਂ ਆਗ, ਤੇਰਾ ਸਾਈਂ ਤੁਝ ਮੈਂ ਜਾਗ ਸਕੇ ਤੋ ਜਾਗ। ਹੁਣ ਕਿਹਾ ਤਾਂ ਭਗਤ ਕਬੀਰ ਨੇ ਇਹੀ ਹੈ ਨਾ, ਜਿਵੇਂ ਤੇਲ ਆ ਤਿਲ ਦੇ ਵਿੱਚ, ਹੈਨਾ, ਤੇ ਮਤਲਬ ਸਾਈਂ ਉਹ ਕਹਿੰਦਾ ਵੀ ਤੇਰੇ ਵਿੱਚ ਹੀ ਆ। ਹੁਣ ਜੇ ਮੈਂ ਕਹਾਂ ਵੀ ਮੇਰੇ ਵਾਲਾ ਸਾਈਂ ਰੱਬ ਵੱਡਾ ਤੇ ਦੂਜੇ ਵਾਲਾ ਛੋਟਾ, ਫਰਕ ਪੈ ਗਿਆ ਨਾ। ਫਿਰ ਇੱਥੇ ਨਹੀਂ ਸੋਚਦੇ, ਫਿਰ ਉਹ ਮਾਨਸ ਕੀ ਯਾਦ ਸਭੇ ਇੱਕੋ ਪਹਿਚਾਣ ਬੋ ਤਾਂ ਉਹ ਕਹਿੰਦੇ ਨੇ, ਪਰ ਉਹ ਕਹਿੰਦੇ ਨੇ ਨਹੀਂ ਉਹ ਸਾਡੇ ਵਾਲੇ ਜ਼ਿਆਦਾ ਸੋਹਣੇ ਨੇ, ਸਿਆਣੇ ਨੇ, ਉਹ ਬਾਕੀ ਤਾਂ ਐਵੇਂ ਹੀ ਨੇ। ਥਿਊਰੈਟੀਕਲ ਤੇ ਪ੍ਰੈਕਟੀਕਲ ਫਰਕ ਇੰਨਾ। ਈਵਨ ਧਾਰਮਿਕ ਸਥਾਨਾਂ ਦਾ ਜਦੋਂ ਅਸੀਂ ਵੰਡੇ ਜਾਂਦੇ ਹਾਂ, ਫਿਰ ਅਸੀਂ ਕਹਿੰਦੇ ਸਾਡੇ ਧਰਮ ਵਾਲਿਆਂ ਦਾ ਜਿਹੜਾ ਧਾਰਮਿਕ ਸਥਾਨ ਨਾ, ਉੱਥੇ ਸੋਹਣਾ ਰੱਬ ਵੱਸਦਾ, ਉਹ ਸਾਡਾ ਰੱਬ ਦਾ ਬੜਾ ਵਧੀਆ, ਪਿਆਰਾ, ਬਹੁਤ ਪਿਆਰਾ, ਦਿਆਲੂ, ਕਿਰਪਾਲੂ। ਦੂਜੇ ਦਾ ਰੱਬ ਉਹ ਤਾਂ ਐਵੇਂ ਮੂਰਤੀਆਂ ਜੇ ਰੱਖੀ, ਉਹ ਕਹਿੰਦਾ ਰੱਬ ਆ। ਇਹ ਠੀਕ ਹੈ, ਡਿਸਕਸ਼ਨ ਹੋ ਸਕਦੀ ਹੈ ਇਹਨਾਂ ਗੱਲਾਂ ਤੇ ਬਹੁਤ, ਪਰ ਕੋਈ ਕਰਦਾ ਨੀ ਗਾ। ਅੱਛਾ ਆਪਾਂ ਮਜ਼ਾਕ ਨਹੀਂ ਉਡਾ ਰਹੇ ਕਿਸੇ ਦਾ। ਉਹ ਫਿਰ ਕਹਿਣਗੇ ਸਾਡੇ ਵਿਸ਼ਵਾਸ ਦਾ ਸਾਡੇ ਵਿਸ਼ਵਾਸ ਆ, ਉਹਨਾਂ ਦੇ ਵਿਸ਼ਵਾਸ ਅੰਧ ਵਿਸ਼ਵਾਸ ਆ। ਸਮੱਸਿਆ ਇਹ ਹੈ ਵੀ ਵਿਤਕਰੇ ਸਾਡੇ ਚ ਬਹੁਤ ਤਰ੍ਹਾਂ ਦੇ ਨੇ, ਇਹ ਜਾਂਦੇ ਨਹੀਂ ਤੇ ਇਹ ਇੱਥੋਂ ਤੱਕ ਜਾਤ ਪਾਤ ਦੇ ਤਾਂ ਇੱਥੋਂ ਤੱਕ ਵਿਤਕਰੇ ਨੇ ਬਈ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਇੱਕ ਦੂਜੇ ਦੇ ਜਾਤ ਪਾਤ ਕੀ ਰਿਲੀਜੀਅਸ ਮੈਰਿਜ ਇੰਟਰ ਰਿਲੀਜੀਅਸ ਮੈਰਿਜਿਸ ਨਹੀਂ ਹੁੰਦੀਆਂ ਹੁਣ ਜਿਹੜੀਆਂ ਹੁਣ ਲੱਗ ਗਈਆਂ ਮਜਬੂਰੀ ਆ ਕਿਉਂਕਿ ਹੁਣ ਸਾਡੇ ਤੋਂ ਅਗਲੀ ਜਿਹੜੀ ਜਨਰੇਸ਼ਨ ਆ ਨਾ ਉਹਦੇ ਜਾਣੀ ਸਾਡੀ ਜਨਰੇਸ਼ਨ ਨੇ ਕੋਈ ਸਿਗਨੀਫੀਕੈਂਟ ਰੋਲ ਨਹੀਂ ਅਦਾ ਕੀਤਾ ਬਈ ਲੋਕਾਂ ਨੂੰ ਜਾਤਾਂ ਪਾਤਾਂ ਦੇ ਚੱਕਰ ਚੋਂ ਬਾਹਰ ਕੱਢਣ ਲਈ ਇਹ ਤਾਂ ਵੈਸੇ ਹੀ ਹਾਲਾਤ ਉਹੋ ਜਿਹੇ ਬਣ ਗਏ ਵੀ ਮੁੰਡੇ ਕੁੜੀਆਂ ਜਿਹੜੇ ਉਹ ਇੱਕ ਦੂਜੇ ਨਾਲ ਮੈਰਿਜਿਸ ਕਰਾਉਣ ਲੱਗ ਗਏ ਅੱਛਾ ਹੁਣ ਮੈਰਿਜਿਸ ਵੀ ਜਾਤ ਪਾਤ ਦੀ ਗੱਲ ਦੱਸਦਾ ਤੁਹਾਨੂੰ ਮੈਂ ਕੋਸ਼ਿਸ਼ ਕਰਨਗੇ ਵੀ ਪਹਿਲਾਂ ਸਿੱਖਾਂ ਦੇ ਵਿੱਚੋਂ ਜਿਹੜੇ ਸੋ ਕਾਲਡ ਉੱਚੀਆਂ ਕਾਸਟ ਵਾਲੇ ਉਹ ਹਿੰਦੂਆਂ ਚ ਸੋ ਕਾਲਡ ਉੱਚੀਆਂ ਕਾਸਟ ਵਾਲਿਆਂ ਨਾਲ ਹੀ ਉਹਨਾਂ ਦੀ ਜਿਹੜੀ ਮੈਰਿਜਿਸ ਹੋਵੇ ਫਿਰ ਤਾਂ ਉਹ ਠੀਕ ਆ ਓਕੇ ਆ ਹਨਾ ਇਹ ਉਲਟ ਨਹੀਂ ਹੋ ਸਕਦਾ ਬਈ ਬਈ ਇੱਕ ਧਰਮ ਦੇ ਜੇ ਸੋ ਕਾਲਡ ਉੱਚੀ ਕਾਸਟ ਵਾਲਾ ਉਹ ਦੂਸਰੇ ਧਰਮ ਦੀ ਜਾਂ ਆਪਣੇ ਧਰਮ ਦੀ ਵੀ ਸੋ ਕਾਲਡ ਨੀਵੀਂ ਕਾਸਟ ਦੇ ਵਿੱਚ ਵਿਆਹ ਨਹੀਂ ਕਰਾਉਂਦਾ ਜੇ ਬੱਚੇ ਕਰਾ ਲੈਂਦੇ ਨੇ ਤਾਂ ਬੱਚਿਆਂ ਨੂੰ ਬਸ ਇਹੋ ਜਿਹਾ ਬੁਰਾ ਹਾਲ ਕਰਦੇ ਗੱਲ ਹੀ ਛੱਡ ਦੋ ਜਗਰਾਉਂ ਦੇ ਵਿੱਚ ਇੱਕ ਸਾਡਾ ਦੋਸਤ ਹੁਣ ਸਾਰਿਆਂ ਨੂੰ ਕਹਿ ਦਿੰਦੇ ਆ ਬੜੇ ਸਾਲਾਂ ਬਾਅਦ 20-22 ਸਾਲਾਂ ਬਾਅਦ ਕਿਤੇ ਉਹਦੇ ਨਾਲ ਗੱਲਬਾਤ ਕਰਨ ਦਾ ਕਹਿੰਦਾ ਮੈਂ ਤਾਂ ਆਪਦੀ ਕੁੜੀ ਨਾਲ ਬੋਲਦਾ ਹੀ ਨਹੀਂ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਉਹਨੇ ਕਹਿੰਦਾ ਹੋਰ ਕਾਸਟ ਦੇ ਵਿੱਚ ਮੈਰਿਜ ਕਰਾ ਲਈ ਮੈਂ ਕਿਹਾ ਫਿਰ ਕੀ ਹੋ ਗਿਆ ਉਹ ਨਹੀਂ ਕਹਿੰਦਾ ਹੋਰ ਕਾਸਟ ਕਹਿੰਦਾ ਉੱਚੀ ਕਾਸਟ ਵਾਲੇ ਨਹੀਂ ਉਹ ਨੀਵੀਂ ਕਾਸਟ ਵਾਲੇ ਸੀ ਮੈਂ ਕਿਹਾ ਵਾਹ ਬਈ ਵਾਹ ਕਹਿਣ ਦਾ ਮਤਲਬ ਬਈ ਜੇ ਤਾਂ ਮੁੰਡਾ ਜਿਹੜਾ ਸੋ ਕਾਲਡ ਉੱਚੀ ਕਾਸਟ ਵਾਲਾ ਉਹ ਸੋ ਕਾਲਡ ਨੀਵੀਂ ਕਾਸਟ ਵਾਲੇ ਦੇ ਵਿੱਚ ਮੈਰਿਜ ਕਰਾ ਲੇ ਤੇ ਫਿਰ ਤਾਂ ਸਭ ਠੀਕ ਹੈ ਤੇ ਜੇ ਸੋ ਕਾਲਡ ਉੱਚੀ ਕਾਸਟ ਵਾਲੀ ਕੁੜੀ ਸੋ ਕਾਲਡ ਨੀਵੀਂ ਕਾਸਟ ਵਾਲੇ ਮੁੰਡੇ ਨਾਲ ਵਿਆਹ ਕਰਾ ਲੇ ਫਿਰ ਤਾਂ ਤੁਹਾਨੂੰ ਪਤਾ ਹੀ ਆ ਨਾ ਫਿਰ ਕਤਲ ਵੀ ਹੁੰਦੇ ਨੇ ਇਹ ਜਿਹੜੇ ਲੋਕ ਸਮਝਦੇ ਨੇ ਨਾ ਵੀ ਕਾਸਟ ਖਤਮ ਹੋ ਗਈ ਖਤਮ ਖੁਤਮ ਨਹੀਂ ਹੋਏਗੀ ਵਸ ਚੱਲੇ ਸਾਡੇ ਲੋਕਾਂ ਦਾ ਇਹ ਨੀਵੀਆਂ ਕਾਸਟ ਵਾਲਿਆਂ ਨੂੰ ਸੋ ਕਾਲਡ ਨੀਵੀਆਂ ਕਾਸਟ ਵਾਲਿਆਂ ਨੂੰ ਖਤਮ ਕਰੋ ਧਰਤੀ ਤੇ ਉਹਨਾਂ ਦੇ ਰਹਿਣ ਲਈ ਥਾਂ ਹੀ ਨਾ ਛੱਡਣ ਉਹਨਾਂ ਦੇ ਗੁਰਦੁਆਰੇ ਮੰਦਰ ਕਿਹੜੇ ਇੱਥੇ ਬਣਨੇ ਹੀ ਨਹੀਂ ਚਾਹੀਦੇ ਤਾਂ ਬੰਦੇ ਹੀ ਨਹੀਂ ਹੈ ਪਿੰਡਾਂ ਦੇ ਵਿੱਚ ਹੈਗਾ ਹੀ ਆ ਦੱਸੋ ਮੈਨੂੰ ਕਿੰਨੀ ਤਰੱਕੀ ਹੋਈ ਪਿੰਡਾਂ ਦੇ ਵਿੱਚ ਦੱਸਿਓ ਮਾੜਾ ਜਿਹਾ ਉਹ ਮਜ਼ਬੀ ਸਿੰਘਾਂ ਦਾ ਗੁਰਦੁਆਰਾ ਕਿੱਧਰ ਆ ਤੇ ਜੱਟਾਂ ਦਾ ਕਿੱਧਰ ਆ ਸਾਡੇ ਪਿੰਡ ਚ ਚਾਰ ਗੁਰਦੁਆਰੇ ਨੇ ਹਨਾ ਅੱਛਾ ਕਈ ਨੂੰ ਗੱਲ ਬੁਰੀ ਲੱਗੂਗੀ ਫੇਰ ਕਹਿਣਗੇ ਵੀ ਜਿਹੜਾ ਮਜ਼ਬੀ ਸਿੰਘਾਂ ਦੇ ਗੁਰਦੁਆਰੇ ਦੇ ਵਿੱਚ ਬਾਬਾ ਜੀ ਦੀ ਬੀੜ ਪਈ ਆ ਨਾ ਉਹ ਲੈ ਕਿਵੇਂ ਗਏ ਉਹਨਾਂ ਨੇ ਫਿਰ ਉਹ ਹੈਂਡਸ ਵਾਸ਼ ਨਹੀਂ ਕਰਦੇ ਪ੍ਰੋਪਰ ਉਹ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਉੱਥੋਂ ਬਾਬੇ ਦੀ ਬੀੜ ਚੱਕ ਲਿਆਉਣੀ ਚਾਹੀਦੀ ਆ ਇੰਨੀ ਨਫ਼ਰਤ ਆ ਜਾਤ ਦੇ ਨਾਂ ਦੇ ਉੱਤੇ ਸਾਡੇ ਲੋਕਾਂ ਦੇ ਵਿੱਚ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਗੇ ਮੈਂ ਤੁਹਾਨੂੰ ਦੱਸੀ ਜਾਣਾ ਉੱਚੀਆਂ ਕਾਸਟਾਂ ਮਤਲਬ ਆਰਥਿਕ ਤੌਰ ਤੇ ਭਾਵੇਂ ਸੇਮ ਕਾਸਟ ਆ ਆਰਥਿਕ ਤੌਰ ਤੇ ਜਿਹੜਾ ਬੰਦਾ ਮਜ਼ਬੂਤ ਆ ਉਸੇ ਕਾਸਟ ਦੇ ਵਿੱਚ ਜਿਹੜਾ ਥੋੜਾ ਜਿਹਾ ਕਮਜ਼ੋਰ ਆ ਉਹਨੂੰ ਬੰਦਾ ਨਹੀਂ ਸਮਝਦੇ ਸਾਡੇ ਲੋਕ ਉਹ ਕਹਿਣਗੇ ਜੀ ਰੱਬ ਨੇ ਸਾਰੇ ਨਾਲ ਇੱਕੋ ਜਿਹੇ ਬਣਾਏ ਆ ਹੈਨਾ ਇਹ ਕਾਸਟ ਸਿਸਟਮ ਇਹ ਮਤਲਬ ਬਾਕੀ ਬਿਮਾਰੀ ਦਾ ਇਲਾਜ ਤਾਂ ਸਾਇੰਸ ਨੇ ਕਰਤਾ ਤੁਹਾਨੂੰ ਸਕਿਨ ਐਲਰਜੀ ਹੋ ਜਾ ਦਵਾਈ ਨਾਲ ਆਰਾਮ ਆਜੂਗਾ ਰੈਸ਼ ਹੋ ਜੇ ਦਵਾਈ ਨਾਲ ਆਰਾਮ ਆਜੂ ਇਹ ਜਿਹੜਾ ਇਹੋ ਜਿਹਾ ਕੋੜਾ ਕਾਸਟ ਸਿਸਟਮ ਨਾ ਸਾਡੇ ਮੱਥੇ ਦੇ ਉੱਤੇ ਇਹ ਚਿੰਬੜਿਆ ਹੋਇਆ ਇਹਦਾ ਇਲਾਜ ਨਹੀਂ ਕਰ ਸਕੇ ਅਸੀਂ ਨਹੀਂ ਕਰ ਸਕੇ ਬਿਲਕੁਲ ਵੀ ਅੱਛਾ ਕੀਤਾ ਇਹ 10 ਸਾਲ ਲਈ ਸੀ ਡਾਕਟਰ ਅੰਬੇਦਕਰ ਨੇ ਵੀ ਚਲੋ ਜਿਹੜੇ ਸਮਾਜਿਕ ਤੌਰ ਤੇ ਪਛੜੇ ਹੋਏ ਨੇ ਵੀ 10 ਕੁ ਸਾਲ ਦੇ ਵਿੱਚ ਠੀਕ ਹੋ ਜਾਣਗੇ ਉਹ ਪਰ ਹੋਇਆ ਕਿ ਉਹ ਜਿਹੜੀਆਂ ਸੋ ਕਾਲਡ ਨੀਵੀਆਂ ਕਾਸਟ ਵਿੱਚੋਂ ਕੁਛ ਲੋਕ ਜਿਹੜੇ ਅਮੀਰ ਹੋ ਗਏ ਉਹਨਾਂ ਨੇ ਕਾਸਟ ਨੂੰ ਬਰਕਰਾਰ ਰੱਖਣਾ ਸ਼ੁਰੂ ਕਰਤਾ ਉਹਨਾਂ ਨੂੰ ਫਾਇਦਾ ਹੀ ਬੜਾ ਸੀ ਕਿਉਂਕਿ ਰਿਜ਼ਰਵੇਸ਼ਨ ਦਾ ਫਾਇਦਾ ਹੀ ਉਠਾਈ ਗਏ ਉਹਨਾਂ ਦੇ ਵਿੱਚ ਫਿਰ ਅੱਗੇ ਕਾਸਟ ਬਣ ਗਈਆਂ ਉਹ ਜਿਹੜਾ ਕਾਸਟ ਦਾ ਫਾਇਦਾ ਉਠਾ ਲੈਂਦਾ ਉਹ ਹਾਲਾਂਕਿ ਉੱਚੀਆਂ ਕਾਸਟ ਵਾਲੇ ਫੇਰ ਵੀ ਭਾਵੇਂ ਸੋ ਕਾਲਡ ਨੀਵੀਆਂ ਕਾਸਟ ਵਾਲੇ ਜਿਹੜਾ ਆਰਥਿਕ ਤੌਰ ਤੇ ਤਕੜਾ ਹੋ ਜਾਏ ਨਾ ਉਹਨੂੰ ਕੁਛ ਹੱਦ ਤੱਕ ਤਾਂ ਮਾਨਤਾ ਦਿੰਦੇ ਆ ਪਰ ਕਾਸਟ ਸਿਸਟਮ ਫੇਰ ਵੀ ਦਿਮਾਗ ਦੇ ਵਿੱਚੋਂ ਨਹੀਂ ਨਿਕਲਦਾ ਉਹ ਜਗਦੇ ਜਗਦੇ ਜੇ ਕੋਲ ਬੈਠਦੇ ਆ ਉਹਦੇ ਜੇ ਡਾਇਨਿੰਗ ਟੇਬਲ ਲੱਗਿਆ ਹੋਵੇ ਨਾ ਉਹ ਟੇਢਾ ਮੇਢਾ ਜਿਹਾ ਝਾਕਦੇ ਵੀ ਹੈ ਇਹ ਸਾਡਾ ਨਾ ਜਿਹੜਾ ਇੱਥੇ ਡੂੰਘਾ ਜਾਂ ਪਲੇਟ ਆ ਰੋਟੀਆਂ ਵਾਲੀਆਂ ਇਹ ਹੱਥ ਕਿਵੇਂ ਲਾਈ ਜਾਂਦਾ ਇਹ ਦੋਸਤੋ ਗੱਲਾਂ ਦਿਮਾਗ 'ਚ ਵਸੀਆਂ ਹੋਈਆਂ ਨੇ ਛੋਟੇ ਹੁੰਦੇ ਮੈਂ ਉਸ ਦਿਨ ਵੀ ਗੱਲ ਕਰਕੇ ਗਿਆ ਸੀ ਛੋਟੇ ਹੁੰਦੇ ਜਦੋਂ ਬੱਚੇ ਖੇਡਦੇ ਹੁੰਦੇ ਆ ਤਾਂ ਸਾਡੀਆਂ ਦਾਦੀਆਂ ਮਾਵਾਂ ਚਾਚੀਆਂ ਬੱਚਿਆਂ ਖੇਡਦਿਆਂ ਨੂੰ ਜਦੋਂ ਦੂਸਰੇ ਤਾਂ ਜਿਹੜੇ ਆਪਦੇ ਬੱਚੇ ਹੁੰਦੇ ਨੇ ਜਾਂ ਆਪਦੀ ਕਾਸਟ ਵਾਲੇ ਜੱਟਾਂ ਦੇ ਜਵਾਕ ਹੁੰਦੇ ਸੀ ਉਹਨੂੰ ਤਾਂ ਚੌਂਦਰੇ ਤੇ ਬਿਠਾ ਕੇ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਪਲੇਟ 'ਚ ਪਾ ਕੇ ਰੋਟੀ ਖਾ ਲੇ ਜਿਹੜੇ ਮਰਜ਼ੀ ਗਲਾਸ 'ਚ ਉਹ ਲੱਸੀ ਪੀ ਲੇ ਤੇ ਜਿਹੜਾ ਸੋ ਕਾਲਡ ਨੀਵੀਂ ਕਾਸਟ ਦੇ ਵਿੱਚੋਂ ਸੀ ਉਹ ਲੱਸੀ ਵੀ ਪੀਣੀ ਹੁੰਦੀ ਸੀ ਉਹ ਜੀ ਉਹ ਜਿਹੜਾ ਚਾਟੀ ਉਹ ਹੁੰਦਾ ਸੀ ਤੌੜਾ ਜਿਹਾ ਜਿਹਦੇ ਚ ਲੱਸੀ ਪਾਈ ਹੁੰਦੀ ਸੀ ਹਨਾ ਉਹਦੇ ਨੇੜੇ ਨਹੀਂ ਸੀ ਲੱਗਣ ਦਿੰਦੇ ਚੌਂਤਰੇ ਤੋਂ 10 ਫੁੱਟ ਦੂਰ ਘੱਟੋ ਘੱਟ ਨਲਕੇ ਦੇ ਨੇੜੇ ਨਹੀਂ ਸੀ ਲੱਗਣ ਦਿੰਦੇ, ਨਲਕਾ ਗੇੜ ਨਹੀਂ ਸੀ ਦਿੰਦੇ ਗਏ, ਇੰਨਾ ਬੁਰਾ ਹਾਲ ਸੀ। ਅੱਛਾ ਜੇ ਕੋਈ ਭੁੱਲ ਭੁਲੇਖੇ ਨਾਲ ਗੇੜ ਜੇ ਨਾ ਨਲਕਾ, ਮੈਂ ਤੁਸੀਂ ਨਾ ਵਿਜੁਅਲਾਈਜ਼ ਕਰੋ ਉਸ ਸੀਨ ਨੂੰ ਵੀ ਤੁਸੀਂ ਨਲਕਾ ਗੇੜ ਰਹੇ ਹੋ, ਤੇ ਜੇ ਕਿਸੇ ਨੇ ਸੋ ਕਾਲਡ ਨੀਵੀਂ ਕਾਸਟ ਵਾਲੇ ਨੇ ਨਲਕਾ ਗੇੜ ਲਿਆ ਤੇ ਉਸ ਤੋਂ ਬਾਅਦ ਕਿਸੇ ਲੇਡੀ ਨੂੰ ਘਰ ਦੀ ਸਾਡੀ ਚਾਚੀ ਮਾਂ ਭੈਣ ਨੂੰ ਨਲਕਾ ਗੇੜਨਾ ਪਿਆ, ਅੱਛਾ ਉਹਨੂੰ ਲੱਗਦਾ ਸੀ ਵੀ ਨਲਕੇ ਦਾ ਹੈਂਡਲ ਨਾ ਪਿੱਟਿਆ ਗਿਆ, ਪਿੱਟਿਆ ਗਿਆ ਵਰਡ ਹੀ ਕਹਿੰਦੇ ਹੁੰਦੇ ਨਾ, ਉਹ ਕੀ ਕਰਦੇ ਸੀ ਫਿਰ, ਉਹ ਫਿਰ ਨਲਕੇ ਚੋਂ ਨਾ ਪਹਿਲਾਂ ਤਾਂ ਆਪਦੀ ਸਿੱਧਾ ਹੱਥ ਨਹੀਂ ਸੀ ਲਾਉਂਦੇ ਹੱਥੀ ਨੂੰ ਹੈਂਡਲ ਨੂੰ, ਉਹ ਚੁੰਨੀ ਫੜ ਕੇ ਨਾ ਵੀ ਟੱਚ ਨਾ ਕਰ ਜੇ ਸਾਡਾ ਹੱਥ ਪਿੱਟਿਆ ਜਾਊਗਾ, ਸਾਨੂੰ ਕੋਹੜ ਹੋਜੂ ਪਤਾ ਨਹੀਂ, ਉਹ ਚੁੰਨੀ ਫੜ ਕੇ ਨਾ ਮਾੜਾ ਜਿਹਾ ਗੇੜਦੇ ਸੀ, ਫਿਰ ਹੱਥ ਧੋਂਦੇ ਸੀ, ਫੇਰ ਦੁਬਾਰਾ ਹੈਂਡਲ ਧੋਂਦੇ ਸੀ ਤੇ ਫੇਰ ਉਹਨੂੰ ਪਵਿੱਤਰ ਕਰਦੇ ਸੀ। ਸੋ ਕਾਲ ਨੀਵੀਆਂ ਕਾਸਟ ਵਾਲਿਆਂ ਦੇ ਵਿੱਚੋਂ ਰਾਸ਼ਟਰਪਤੀ ਵੀ ਬਣ ਗਏ, ਬਹੁਤ ਸਾਰੇ ਮੰਦਰਾਂ ਦੇ ਵਿੱਚ ਉਹਨਾਂ ਨੂੰ ਵੜ ਨਹੀਂ ਸੀ ਦਿੱਤਾ ਜਾਂਦਾ, ਜੇ ਕਿਤੇ ਭੁੱਲ ਭੁਲੇਖੇ ਨਾਲ ਕੋਈ ਲਿਬਰਲ ਕੋਈ ਪੰਡਿਤ ਜਿਹੜਾ ਹੈਗਾ ਵਾੜ ਲਿਆ ਉਹਨੂੰ ਤੇ ਸਾਰੇ ਮੰਦਰ ਨੂੰ ਦੁੱਧ ਨਾਲ ਧੋਤਾ ਜਾਂਦਾ ਸੀ, ਅੱਜ ਵੀ ਧੋਤਾ ਜਾਂਦਾ, ਅੱਜ ਵੀ ਨਹੀਂ ਵੜਨ ਦਿੱਤਾ, ਤੇ ਲਾਹਨਤ ਇਹੋ ਜਿਹੇ ਸਮਾਜ ਦੇ ਉੱਤੇ ਜਿੱਥੇ ਦੇਸ਼ ਦਾ ਮੁਖੀ ਹੈ ਜਿਹੜਾ ਉਹ ਰੱਬ ਦੇ ਮੰਦਰ ਚ ਨਹੀਂ ਜਾ ਸਕਦਾ। ਅੱਛਾ ਇਹੋ ਜਿਹੇ ਮੰਦਰ ਤੋਂ ਲੈਣਾ ਕੀ, ਇਹੋ ਜਿਹੇ ਧਾਰਮਿਕ ਸਥਾਨ ਤੋਂ ਲੈਣਾ ਕੀ ਜਿੱਥੇ ਤੁਹਾਨੂੰ ਵੜ ਨਹੀਂ ਦਿੱਤਾ ਜਾਂਦਾ, ਜਿੱਥੇ ਸਦੀਆਂ ਤੋਂ ਤੁਹਾਨੂੰ ਦਰਕਿਆਰਿਆ ਗਿਆ, ਤੁਸੀਂ ਇਹੋ ਜਿਹੇ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਤੋਂ ਕੀ ਲੈਣਾ, ਜਿੱਥੇ ਸੱਚੀ ਮੁੱਚੀ ਏਕਤਾ ਦੀ ਆਵਾਜ਼ ਆ, ਜਿੱਥੇ ਸੱਚੀ ਮੁੱਚੀ ਸਾਰੇ ਇੱਕੋ ਜਿਹੇ ਜਾਂਦੇ ਨੇ ਉੱਥੇ ਜਾਓ, ਉਹ ਵੀ ਹਟਦੇ ਨਹੀਂ, ਫਿਰ ਉਹ ਬਾਰ ਬਾਰ ਕਹਿੰਦੇ ਨੇ ਸਾਨੂੰ ਵੜ ਨਹੀਂ ਦਿੱਤਾ ਜਾਂਦਾ, ਨਾ ਜਾਓ ਨਹੀਂ ਵੜ ਦਿੱਤਾ ਜਾਂਦਾ ਤਾਂ ਐਡੀ ਵੀ ਕਿੱਡੀ ਗੱਲ ਆ। ਅੱਛਾ ਵੜ ਕੇ ਤੁਸੀਂ ਲੈਣਾ ਵੀ ਕੀ ਆ, ਉਹ ਅਗਰ ਜੀ ਸਾਡੀ ਗਰੀਬੀ ਦੂਰ ਹੋਜੂਗੀ ਰੱਬ ਦੇ ਦਰਬਾਰ ਚ ਜਾ ਕੇ, ਸਾਰੇ ਗੁਰਦੁਆਰੇ ਮੰਦਰਾਂ ਦੇ ਵਿੱਚ ਜਾਂਦੇ ਨੇ ਗਰੀਬੀ ਦੂਰ ਕਰਨ ਲਈ, ਤੇ ਬਾਹਰ ਆ ਜਿਹੜੇ ਲਾਈਨ ਲੱਗੀ ਪਈ ਹੁੰਦੀ ਆ ਗਰੀਬਾਂ ਦੀ, ਕੋਈ ਮੰਗੀ ਜਾਂਦਾ ਹੁੰਦਾ, ਕੋਈ ਵਿਚਾਰਾ ਭੁੱਖਾ, ਕੋਈ ਭਿਖਾਰੀ, ਕੋਈ ਫਿਜ਼ੀਕਲੀ ਡਿਸੇਬਲਡ, ਉਹ ਰੱਬ ਉਹਨਾਂ ਦੀਆਂ ਪ੍ਰੋਬਲਮ ਦਾ ਦੂਰ ਨਹੀਂ ਕਰ ਸਕਿਆ, ਤੁਹਾਨੂੰ ਜ਼ਰੂਰ ਉਹ ਤਜੋਰੀਆਂ ਭਰ ਭਰ ਕੇ ਦੇਊਗਾ। ਜਿਹੜਾ ਰੱਬ ਜਾਤ ਪਾਤ ਨਹੀਂ ਦੂਰ ਕਰ ਸਕਿਆ, ਜਿਹਦੇ ਅੱਗੇ ਡੰਡੌਤਾਂ ਕਰਦੇ ਰਹੇ ਤੁਸੀਂ, ਉਹਨੇ ਕਿੱਥੋਂ ਦੂਰ ਕਰਨੀ, ਜਿਹਨੇ ਤੁਹਾਨੂੰ ਜੰਮਤਾ ਉਸ ਕਾਸਟ ਦੇ ਵਿੱਚ, ਸੋ ਕਾਲਡ ਨੀਵੀਂ ਕਾਸਟ ਦੇ ਵਿੱਚ, ਤੁਸੀਂ ਉਹ ਤੋਂ ਮਾਨਤਾ ਮਨਾਉਂਦੇ ਫਿਰਦੇ ਵੀ ਰੱਬ ਜਿਹੜਾ ਅਗਲੇ ਜਨਮ ਚ ਨਾ ਸਾਨੂੰ ਕਹਿਣਗੇ, ਅਗਲੇ ਜਨਮ ਚ ਨਾ ਸਾਨੂੰ ਐਸ ਜਾਤ ਦੇ ਵਿੱਚ ਨਾ ਜੰਮੀ ਲੈ, ਦੱਸੋ ਮਤਲਬ ਇੰਨਾ ਬੁਰਾ ਹਾਲ ਆ ਸਾਡੇ ਕਾਸਟ ਸਿਸਟਮ ਦਾ, ਇੱਥੇ ਆ ਕੇ ਵੀ ਨਹੀਂ ਟੁੱਟਿਆ, ਇੱਥੇ ਪਿਕਨਿਕ ਆਡ ਹੁੰਦੀਆਂ ਸੱਚ, ਇੱਥੇ ਨਾ ਮੈਨੂੰ ਪਤਾ ਮੇਰਾ ਬਹੁਤ ਮਜ਼ਾਕ ਉਡਾਉਣਾ ਮਗਰੋਂ, ਇੱਥੇ ਪਿਕਨਿਕ ਅੱਡ ਹੁੰਦੀ ਆ ਜੀ, ਆਹ ਫਲਾਨਿਆਂ ਦੀ ਪਿਕਨਿਕ ਆ, ਫਲਾਨਿਆਂ ਦੀ ਪਿਕਨਿਕ ਆ, ਹੈਨਾ ਉਹ ਚਲੋ ਦੂਜੇ ਜਾ ਸਕਦੇ ਹੁੰਦੇ, ਐਡੀ ਮਨਾਈ ਨੀ, ਐਡੀ ਕੱਟੜ ਤਾਂ ਹੈ ਨੀ, ਪਰ ਮਨਾਂ ਦੇ ਵਿੱਚ ਜ਼ਰੂਰ ਆ, ਹੈਗੀ ਆ ਮਨਾਂ ਦੇ ਵਿੱਚ, ਤੁਸੀਂ ਮੰਨੋ ਭਾਵੇਂ ਨਾ ਮੰਨੋ। ਸਕੂਲਾਂ ਕਾਲਜਾਂ ਚ ਪੜ੍ਹਦੇ ਦੋਸਤੀ ਵੀ ਹੁੰਦੀ ਸੀਗੀ, ਬਹੁਤ ਘੱਟ ਰੇਅਰ ਕੇਸ ਦੇ ਵਿੱਚ, ਨੇੜਤਾ ਹੁੰਦੀ ਸੀ ਪਰ ਦੋਸਤੀ ਜੱਟਾਂ ਦੇ ਮੁੰਡਿਆਂ ਨਾਲ ਹੋਣੀਆਂ, ਦੂਜਿਆਂ ਦੇ ਮੁੰਡਿਆਂ ਨਾਲ ਹੋਣੀਆਂ, ਹੈਨਾ ਇਹ ਤਾਂ ਮੁੰਡਿਆਂ ਦੀ ਆਪਸ ਵਿੱਚ, ਮੈਂ ਯਾਰੀ ਦੀ ਗੱਲ ਕਰ ਰਿਹਾ, ਉਹ ਗਰਲ ਫਰੈਂਡ ਬੋਏ ਫਰੈਂਡ ਉਹਦਾ ਮਤਲਬ ਵੀ ਨਹੀਂ ਸੀਗਾ, ਉਹ ਤਾਂ ਫਿਰ ਤੁਹਾਨੂੰ ਪਤਾ ਉੱਥੇ ਕਤਲ ਹੋ ਜਾਂਦੇ ਸੀਗੇ, ਹੈਨਾ ਇਹ ਹਾਲ ਆ ਜੀ ਸਾਡੇ ਸਮਾਜ ਦਾ, ਜਾਤ ਪਾਤ ਦਾ। ਤੇ ਕਾਲਰ ਸਾਡੇ ਨਾਲ ਨੇ ਕੁਛ, ਉਹਨਾਂ ਦੀ ਗੱਲਬਾਤ ਸੁਣ ਲੈਣੇ, ਤਜਰਬਾ ਉਹਨਾਂ ਦਾ ਵੀ ਸੁਣ ਲੈਣੇ, ਕੀ ਕਹਿੰਦੇ ਆ। ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਮੈਨੂੰ ਤੁਹਾਡੀ ਆਵਾਜ਼ ਨਹੀਂ ਆਈ ਜੀ। ਹਾਂਜੀ ਸਤਿ ਸ੍ਰੀ ਅਕਾਲ। ਸਮਰਾ ਸਾਹਿਬ ਬੋਲਦੇ ਹੋ, ਸਮਰਾ ਸਾਹਿਬ ਕੀ ਹਾਲ ਆ?
ਬਸ ਠੀਕ ਹੈ ਜੀ, ਠੀਕ ਆ। ਮੈਂ ਤਾਂ ਦੋ ਚੀਜ਼ਾਂ ਜਿਦਾਂ ਕਰਨੀ ਸੀ, ਇੱਕ ਤਾਂ ਜਿਹੜੀ ਤੁਸੀਂ ਪਹਿਲਾਂ ਟੌਪਿਕ ਸ਼ੁਰੂ ਕੀਤਾ ਹੈ ਵੀ ਆਪਾਂ ਇੱਕ ਦੂਜੇ ਦੀ ਮੰਨਣ ਨੂੰ ਤਿਆਰ ਨੇ ਜੀ,
ਬਿਲਕੁਲ।
ਆਪਾਂ ਤਾਂ ਆਪਣੇ ਬੱਚਿਆਂ ਦੀ ਮੰਨਣ ਨੂੰ ਤਿਆਰ ਨੇ ਜੀ,
ਬਿਲਕੁਲ, ਧੱਕੇ ਨਾਲ ਉਹਨਾਂ ਨੂੰ ਮਨਾਉਣੇ ਆਪਾਂ।
ਉਹਨਾਂ ਨੂੰ ਆਪਾਂ ਕਹਿੰਦੇ ਆ ਵੀ ਬੱਚਾ ਜਦੋਂ ਜਨਮ ਲੈ ਲੈਂਦਾ, ਉਦੋਂ ਬਾਅਦ ਜਿੱਦਾਂ ਮੈਂ ਕਹਿੰਦਾ ਓਨਾ ਹੀ ਪੜ੍ਹੇ, ਜਿੱਥੇ ਮੈਂ ਕਹਿੰਦਾ ਉੱਥੇ ਵਿਆਹ ਕਰਾਵੇ, ਜਿੱਦਾਂ ਉਹਦੇ ਬੱਚਿਆਂ ਨੂੰ ਮੈਂ ਕਹਾਂ ਓਦਾਂ ਹੀ ਉਹ ਬੱਚਿਆਂ ਨੂੰ ਪਾਲੇ।
ਯੈਸ ਬਿਲਕੁਲ ਬਿਲਕੁਲ।
ਸਿਰਫ ਇਹ ਨੀ ਬਈ, ਕਿਉਂਕਿ ਜਦੋਂ ਜਿਹੜੇ ਇੱਥੇ ਬੱਚੇ ਆ ਉਹਨਾਂ ਦਾ ਦਿਲ ਸਾਫ ਆ ਜੀ, ਉਹ ਤਾਂ ਜਦੋਂ ਕਿਤੇ ਗੁਰਦੁਆਰਾ ਸਾਹਿਬ ਵੀ ਜਾਂਦੇ ਉਹ ਕਹਿੰਦੇ ਬਈ ਇਹ ਗੁਰਦੁਆਰਾ ਤੁਸੀਂ ਸਾਰਿਆਂ ਦਾ ਸਾਂਝਾ ਆ, ਤੁਸੀਂ ਕਿਉਂ ਕਹਿੰਦੇ ਆ ਫਲਾਨਿਆਂ ਦਾ? ਸਾਡੇ ਪਿੰਡ ਚ 10,000 ਬਸੋਂ ਆ ਜੀ,
ਹਾਂਜੀ
13 ਗੁਰਦੁਆਰੇ ਆ ਜੀ, ਹਨਾ
ਰੱਬ ਹੀ ਸਹਾਰਾ ਕਰਦਾ ਹੋਊਗਾ, ਕਦੇ ਇੱਕ ਗੁਰਦੁਆਰੇ ਚ ਕਦੇ ਦੂਜੇ ਚ।
ਨਹੀਂ ਜੀ, ਜੇ ਤਾਂ ਮੈਂ ਉਸ ਉਸ ਵਿਸ਼ੇ ਤੇ ਨਹੀਂ ਜਾਣਾ,
ਠੀਕ ਹੈ,
ਪਰ ਓਦਾਂ ਜਿੱਦਾਂ 13 ਆ ਜੀ ਬਈ, ਏਦਾਂ ਬਈ ਜਦੋਂ ਪੜ੍ਹਦੇ ਸੀ ਅਸੀਂ ਉਦੋਂ ਘਰ ਸੀ, ਹੁਣ ਜਿਹੜੇ ਬੱਚੇ ਆ ਇੱਥੇ ਇਹਨਾਂ ਨੂੰ ਹੈ ਨੇ, ਜੇ ਤੁਸੀਂ ਕਹਿੰਦੇ ਵੀ ਫਲਾਨਾ ਏਦਾਂ ਆ, ਉਹ ਕਹਿੰਦੇ ਕਿਉਂ ਆ ਏਦਾਂ, ਉਹ ਤੁਹਾਨੂੰ ਸਵਾਲ ਕਰਦੇ, ਤੁਹਾਡੇ ਕੋਲ ਆਂਸਰ ਹੈ ਨੀ ਉਹਨਾਂ ਚੀਜ਼ਾਂ,
ਉਹ ਲੋਜੀਕਲ ਥਿੰਕਿੰਗ ਆ ਨਾ ਉਹਨਾਂ ਦੀ।
ਇੰਗਲੈਂਡ ਦੇ ਵਿੱਚ ਵਿਆਹ ਨਹੀਂ ਕਰਦੇ ਜੀ ਦੂਜੀ ਜਾਤ ਦਾ ਬੰਦਾ ਹੋਵੇ ਗੁਰਦੁਆਰੇ ਵਾਲੇ ਜੀ।
ਅੱਛਾ ਅੱਛਾ, ਦੂਜੀ ਕਾਸਟ ਕੇ ਦੂਜਾ ਰਿਲੀਜਨ,
ਦੂਜੀ ਨੈਸ਼ਨਲਿਟੀ ਦਾ ਹੋਵੇ, ਬ੍ਰਿਟਿਸ਼ ਹੋਵੇ ਜਾਂ ਕੋਈ ਹੋਵੇ, ਵਿਆਹ ਨੀ ਕਰਦੇ ਜੀ। ਦੱਸੋ ਕੀ ਤੁਸੀਂ ਉੱਥੇ ਜਿੱਦਾਂ ਕਰੋਗੇ ਜੀ, ਤੁਸੀਂ ਵਿਆਹ ਨੀ ਕਰ ਸਕਦੇ ਤਾਂ ਬੱਚਿਆਂ ਨੇ ਟੁੱਟ ਜਾਣਾ ਜੀ, ਫਿਰ ਫਰਕ ਪੈ
ਜਾਣਾ। ਬਿਲਕੁਲ,
ਆਪਣੇ ਤਾਂ ਇੱਥੇ ਬਹੁਤ ਆਪਣੇ ਵਧੀਆ ਜੀ, ਬਹੁਤ ਵਧੀਆ ਆ। ਜਿੱਦਾਂ ਤੁਸੀਂ ਪਿਕਨਿਕ ਦਾ ਵੀ ਦੱਸਿਆ, ਕਰਦੇ ਚਲੋ ਫੇਰ ਵੀ ਪਿੰਡ ਵਾਲੇ ਇਕੱਠੇ ਹੋ ਜਾਂਦੇ ਆ ਸਾਰੇ ਕਿਤੇ ਨਾ ਕਿਤੇ ਜੀ, ਸਮ ਹਾਓ ਰਾਈਟ।
ਹਾਂਜੀ, ਨਹੀਂ ਆਪਣੇ ਮੁਕਾਬਲ ਤਾਂ ਠੀਕ ਹੈ, ਬਾਕੀ ਆਪਣੇ ਸਮਰਾ ਸਾਹਿਬ ਇੱਕ ਹੋਰ ਪਤਾ ਕੀ ਗੱਲ ਆ, ਜਿਹੜੀ ਜੋ ਰਿਐਲਿਟੀ ਆ, ਸਚਾਈ ਇਹ ਆ ਬਈ ਜਿਹੜੇ ਚਲੋ ਜਿਹੜਾ ਪੋਜ਼ਿਟਿਵ ਪੱਖ ਆਪਾਂ ਉਹਦੀ ਵੀ ਗੱਲ ਕਰ ਲਈ, ਜਿਹੜੇ ਧਾਰਮਿਕ ਸਥਾਨ ਉਹਨਾਂ ਦਾ ਮਕਸਦ ਤਾਂ ਅਸਲੀ ਇਹ ਹੁੰਦਾ, ਸੋਸ਼ਲੀ ਬੰਦਾ ਨਾ ਮਿਕਸਅਪ ਹੋ ਜਾਂਦਾ, ਖਾਸ ਕਰਕੇ ਜਦੋਂ ਬੰਦਾ ਇੱਕ ਮਤਲਬ ਰਿਟਾਇਰਡ ਹੋ ਜਾਂਦਾ, ਹੋਰ ਕੰਮ ਕਰਨ ਨੂੰ ਨਹੀਂ ਹੁੰਦਾ, ਉਹਦਾ ਜੀ ਲੱਗਦਾ ਆਪਦੇ ਦੋਸਤ ਮਿੱਤਰ ਨਾਲ ਦੇ, ਹਮ ਉਮਰ ਇਕੱਠੇ ਹੁੰਦੇ ਨੇ, ਸੋਸ਼ਲੀ ਮਿਕਸਅਪ ਹੋ ਜਾਂਦਾ, ਦਿਮਾਗ ਤੇ ਬੋਝ ਨਹੀਂ ਰਹਿੰਦਾ, ਸਟ੍ਰੈਸ ਰਿਲੀਜ਼ ਹੋ ਜਾਂਦਾ, ਉੱਥੇ ਧਾਰਮਿਕ ਸਥਾਨ ਤੇ ਜਾ ਕੇ ਕੰਮ ਕਰਦਾ, ਈਵਨ ਭਾਂਡੇ ਮਾਂਜਦੇ ਹੋ ਤੁਸੀਂ, ਲੰਗਰ ਵਰਤਾਉਂਦੇ ਹੋ, ਉਹਦੇ ਨਾਲ ਕੀ ਹੁੰਦਾ ਤੁਹਾਡਾ ਮਾਨਸਿਕ ਸਟ੍ਰੈਸ ਤਾਂ ਘਟਦਾ। ਇਸ ਕਰਕੇ ਸੋਸ਼ਲ ਮਿਕਸਅਪ ਲਈ ਉਹ ਬਹੁਤ ਵਧੀਆ, ਸਾਡੇ ਬਜ਼ੁਰਗਾਂ ਨੂੰ ਜਾਣਾ ਚਾਹੀਦਾ, ਇਹ ਜੀ ਗੱਲ ਨੀ, ਜਿੰਨੀਆਂ ਵੀ ਸਾਂਝੀਆਂ ਥਾਵਾਂ ਹੁੰਦੀਆਂ ਨੇ, ਪਰ ਆਪਾਂ ਦੂਸਰੇ ਐਸਪੈਕਟ ਦੀ ਗੱਲ ਕਰ ਰਹੇ ਹਾਂ, ਜਾਤ ਪਾਤ ਵਾਲੀ ਹੈ ਨਾ।
ਹਾਂਜੀ, ਨਹੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਜਿੰਨੇ ਹੈਗੇ ਉੱਥੇ ਸਿਸਟਮ ਵਧੀਆ ਆ ਜੀ, ਗੋਡਿਆ ਮੀਟਿੰਗ ਪਲੇਸ ਆ, ਸਿਆਣੇ ਬਹਿ ਜਾਂਦੇ ਆ,
ਬਿਲਕੁਲ ਬਿਲਕੁਲ,
ਤੇ ਕਰਦੇ ਆ, ਇਹਦਾ ਪੋਜ਼ਿਟਿਵ ਆ, ਪਰ ਇਹ ਨੈਗੇਟਿਵ ਨਾ ਹੋਵੇ ਜਿੱਦਾਂ ਬ੍ਰਿਟਿਸ਼ ਦੇ ਵਿੱਚ ਹੋ ਗਿਆ ਜੀ, ਇਹਦੇ ਮੈਂ ਜ਼ਰੂਰ।
ਧੰਨਵਾਦ ਜੀ,
ਓਕੇ ਜੀ, ਓਕੇ
ਜੀ, ਸਤਿ ਸ੍ਰੀ ਅਕਾਲ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਬਹੁਤ ਮਿਹਰਬਾਨੀ ਬਰਾੜ ਸਾਹਿਬ,
ਕੀ ਹਾਲ ਆ ਜੀ ਤੁਹਾਡਾ?
ਹਾਲਾ ਜੀ, ਹਾਲਾ ਵਧੀਆ,
ਠੀਕ ਹੈ ਆ ਜਾਓ ਤੁਸੀਂ।
ਅੱਛਾ, ਮੈਂ ਇੱਕ ਗੱਲ ਕਰਨੀ ਚਾਹੁੰਦਾ ਵੀ ਜੇ ਆਪਾਂ ਭੇਦ ਭਾਵ ਜਾਂ ਵਿਤਕਰਾ ਜਾਤ ਪਾਤ ਦੇ ਤੌਰ ਤੇ ਕਰਦੇ ਹਾਂ, ਫਿਰ ਆਪਾਂ ਦੋਹਰੇ ਮਾਪਦੰਡ ਕਿਉਂ ਵਰਤਦੇ ਹਾਂ? ਸਿੱਧਾ ਗੋਭੇ ਹਾਂ ਕਰਦੇ ਹਾਂ, ਨਹੀਂ ਨਹੀਂ, ਮੇਰਾ ਮਤਲਬ ਫਿਰ ਉਹ ਪਾਠ ਜਿਹਾ ਕਦੋਂ ਪੜੀ ਜਾਂਦੇ ਹਾਂ? ਸਾਂਝੀ ਵਾਲਤਾ ਦਾ, ਮਾਨਸ ਕੀ ਜਾਤ ਪਛਾਣੋ, ਫਲਾਨਾ ਤਮਕਾਨਾ, ਫਿਰ ਤੁਸੀਂ ਸਿੱਧਾ ਕਹੋ ਭਾਈ ਇਹ ਗੁਰੂ ਨੇ ਕਿਹਾ ਆ, ਆਪਣੇ ਇੱਕ ਉਹ ਵੀ ਬੰਦਾ ਹੀ ਸੀ ਚਲੋ, ਉਹਨਾਂ ਨੇ ਕਿਹਾ, ਪਰ ਅਸੀਂ ਮੰਨਦੇ ਨਹੀਂ, ਫਿਰ ਤਾਂ ਗੱਲ ਬਣਦੀ ਵੀ ਆ, ਫਿਰ ਤੁਸੀਂ ਸੱਚ ਦਾ ਘੱਟੋ ਘੱਟ ਬੋਲਦੇ ਹੋ, ਫਿਰ ਤੁਸੀਂ ਉਧਰ ਹੀ ਪੈਰ ਰੱਖਿਆ, ਇਧਰ ਵੀ ਰੱਖਿਆ, ਕਿ ਤੁਹਾਡਾ ਕਿਹੜਾ ਕੋਈ ਸਿਰ ਲਾ ਦੂਗਾ ਜੇ ਤੁਸੀਂ ਕਹਿ ਦੋਗੇ ਭਾਈ ਗੁਰੂ ਨੇ ਕਿਹਾ ਆ ਤੇ ਆਪਾਂ ਮੰਨਦੇ ਨਹੀਂ? ਇਹ ਚ ਕੀ ਔਖਾ ਗੱਲ ਆ? ਬਹੁਤੀਆਂ ਗੱਲਾਂ ਗੁਰੂ ਨੇ ਕਹੀਆਂ, ਆਪਾਂ ਮੈਂ ਨਹੀਂ ਮੰਨਦਾ, ਮੈਂ ਸਾਫ਼ ਕਹਿ ਸਕਦਾ ਮੈਂ ਨਹੀਂ ਮੰਨਦਾ, ਇਹਦੇ ਵਿੱਚ ਕਹਿਣ ਚ ਕੀ ਹਰਜ ਆ?
ਇਹਨੂੰ ਆਪਰਚੂਨਿਸਟ ਕਹਿੰਦੇ, ਸੁਵਿਧਾਵਾਦੀ, ਵੀ ਜਿਹੜੀ ਗੱਲ ਜਿਹੜੀ ਗੱਲ ਸਾਡੇ ਫਿੱਟ ਆਉਂਦੀ ਉਹ ਮੰਨ ਲੈਂਦੇ ਆ, ਦੂਜੀ ਨੂੰ ਅਸੀਂ ਮੱਥਾ ਟੇਕ ਦਿੰਦੇ ਆ ਵੀ ਮੱਥਾ ਟੇਕਿਆ ਭਾਈ ਅਸੀਂ ਨਹੀਂ ਮੰਨਣਾ, ਅਸੀਂ ਮੰਨ ਨਹੀਂ ਸਕਦੇ ਜਾਂ ਅਸੀਂ ਮੰਨਦੇ ਨਹੀਂ, ਹਨਾ।
ਹਾਂ, ਜਿਹੜਾ ਬੰਦਾ ਮੰਨਦਾ ਨਹੀਂ ਉਹ ਗਲਤ ਗੱਲ ਹੈ, ਜੇ ਮੈਂ ਨਹੀਂ ਮੰਨਦਾ, ਮੈਂ ਫਰਜ਼ ਕਰ ਬਹੁਤੀਆਂ ਗੱਲਾਂ ਨਾਲ ਮੈਂ ਉਹਨਾਂ ਨਾਲ ਨਹੀਂ ਸਹਿਮਤ ਹੈ, ਭਾਵੇਂ ਗੁਰੂ ਹੋਏ ਜਾਂ ਕੁਛ ਵੀ ਹੋਏ ਆ, ਉਹ ਵੱਖਰੀ ਗੱਲ ਹੈ। ਹੁਣ ਜੇ ਉਹਨਾਂ ਦੇ ਨਾਲ ਕਿਤੇ ਸਾਰੀ ਦੁਨੀਆ ਦੇ ਨਹੀਂ ਜਾਂ ਸਾਰਾ ਖਿੱਤਾ ਤੇ ਨਹੀਂ ਸਹਿਮਤ ਹੋ ਗਿਆ ਸੀ, ਹੁਣ ਜਦੋਂ ਉਦੋਂ ਅਸੀਂ ਸਹਿਮਤ ਹੋਏ, ਅੱਜ ਵੀ ਅਸੀਂ ਆਪਣੇ ਵੱਖਰੇ ਵਿਚਾਰ ਪੇਸ਼ ਕਰ ਸਕਦੇ ਹਾਂ। ਬਿਮਾਰੀ ਇਹ ਹੈ ਜਦੋਂ ਅਸੀਂ ਮੰਨਦੇ ਨਹੀਂ, ਤੇ ਅਸੀਂ ਕਹਿੰਦੇ ਉਦਾਂ ਮੰਨਦੇ ਹਾਂ ਪਰ ਇਹ ਨਹੀਂ ਹੈ, ਸਿੱਧਾ ਤੁਸੀਂ ਜਵਾਬ ਦਿਓ ਆਪਾਂ ਨਹੀਂ ਮੰਨਦੇ, ਫਿਰ ਤਾਂ ਗੱਲ ਕਵਾਂਗੇ ਵੀ ਹਾਂ ਬਈ ਬੰਦੇ ਸੱਚੇ ਪੱਕੇ ਆ, ਨਹੀਂ ਤੇ ਝੂਠੇ ਆ, ਪਖੰਡ ਆ, ਧਾਰਮਿਕ ਧੰਦਾ ਆ, ਹੋਰ ਕੀ ਆ, ਦੁਕਾਨਾਂ ਖੁੱਲੀਆਂ, ਸਾਰਾ ਕੁਛ ਵਿਕਦਾ, ਪਾਠ ਪੂਜਾ ਤੋਂ ਲੈ ਕੇ ਉਰਾ ਪਰਾ, ਇਹੋ ਜਿਹਾ ਖਰੀਦਣ ਵਾਲੇ ਖਰੀਦਦਾਰ,
ਉਹ ਤਾਂ ਲਾਈਨਾਂ ਬਹੁਤ ਲਿਸਟ ਲੰਮੀ ਹੁੰਦੀ ਹੈ ਜੀ, ਅੱਜ ਬੁੱਕ ਕਰਾਉਣਾ ਹੋਵੇ ਨਾ ਜੇ ਕਿਤੇ ਤੁਸੀਂ ਪੰਜਾਬ ਦੇ, ਹੋ ਸਕਦਾ ਤੁਹਾਨੂੰ 2-2.5 ਸਾਲ ਲੱਗ ਜਾਣ,
ਉਹਦੀ ਤਰੌਤ ਪਤਾ ਨੀ ਕੀ ਹੁੰਦੀ ਹੈ, ਫਿਰ ਬੁੱਕ ਕਰਾ ਕੇ ਜਾਂ ਕਰ ਜਾਂਦਾ ਭਾਈ, ਉਹਦਾ ਫਾਇਦਾ ਕੀ ਹੁੰਦਾ? ਉਹ ਅਗਲੇ ਬੋਝੇ ਚ ਪੈਸੇ ਜਾ ਪਾ ਕੇ ਉਹ ਜਾਂਦੇ ਆ, ਆਪਣੇ ਕੋਲ ਤਾਂ ਪੈਸੇ ਜਾਂਦੇ ਆ, ਆਉਣੇ ਕਿੱਥੋਂ ਆ? ਉਹ ਆਉਣਗੇ ਤਾਂ ਜੇ ਕੰਮ ਕਰਾਂਗੇ, ਉਹਨਾਂ ਦਾ ਕਿੱਤਾ ਉਹ ਕੰਮ ਕਰ ਰਹੇ ਨੇ ਆ, ਪਰ ਦੇਖੋ ਇਹ ਆਪਾਂ ਬ੍ਰਾਹਮਣ ਨੂੰ ਜਿਹੜਾ ਬ੍ਰਾਹਮਣ ਬਾਦ ਹੈ ਉਹਨਾਂ ਨੂੰ ਤਾਂ ਸਿੱਧਾ ਕਹਿ ਦਿੰਦੇ ਆ ਜੀ, ਉਹਨਾਂ ਨੇ ਜਾਤ ਪਾਤ ਬਣਾਈ ਆ, ਫਿਰ ਇੱਥੇ ਕਿਹਨਾਂ ਨੇ ਬਣਾਈ ਆ? ਹੁਣ ਇੱਥੇ ਵੀ ਤਾਂ ਕੋਈ ਜੱਟ ਉੱਪਰ ਹੱਥ ਰੱਖਦੇ ਆ ਬਾਕੀਆਂ ਦੇ ਉੱਤੇ,
ਬਿਲਕੁਲ ਰੱਖਦੇ ਆ ਜੀ, ਬਿਲਕੁਲ ਰੱਖਦੇ,
ਤੇ ਫਿਰ ਇਹਨਾਂ ਨੇ ਮਟਾ ਲਈ ਨਾ, ਇਹ ਉਹਨਾਂ ਨੂੰ ਦੋਸ਼ ਦੇਈ ਜਾਂਦੇ ਆ, ਇਹ ਵੀ ਇੱਕ ਦੂਜੇ ਨੂੰ ਦੋਸ਼ ਦੇਣਾ ਜਿਹੜਾ ਇਹ ਬੰਦਾ ਗਲਤ ਹੀ ਹੈ।
ਗੁਰੂ ਸਾਹਿਬ ਵੇਲੇ ਵੀ ਜਦੋਂ ਹਿਸਟਰੀ ਪੜ੍ਹਦੇ ਆ ਨਾ, ਬਹੁਤ ਥਾਵਾਂ ਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ, ਡੇਰਿਆਂ ਵਾਲੇ ਇਹੋ ਜਿਹੇ ਇਕੱਠੇ ਹੋਏ ਸੀ ਕਈ ਏਰੀਆ ਦੇ ਵਿੱਚ, ਉਹਨਾਂ ਨੂੰ ਹੁਣ ਆਪਾਂ ਹਿਸਟਰੀ ਪੜ੍ਹਦੇ ਹੀ ਆ ਨਾ, ਉਹਨਾਂ ਨੂੰ ਕਿਹਾ ਹੀ ਆ ਨਾ ਵੀ ਇਹ ਭਗੌੜੇ ਹੋਏ ਨੇ ਜੀ, ਇਹ ਕੁਰਾਈਏ ਨੇ, ਹਨਾ, ਕਿਹਾ ਹੀ ਆ ਉਹਨਾਂ ਨੇ, ਉਹ ਮਾਨਵਤਾ ਖਾਤਰ ਲੜੇ, ਪਰ ਉਹਨਾਂ ਦੀ ਉਦੋਂ ਵੀ ਨੀ ਮੰਨੀ ਲੋਕਾਂ ਨੇ, ਉਹਨਾਂ ਨੂੰ ਕਈ ਇਲਾਕੇ ਛੱਡ ਕੇ ਜਾਣਾ ਪਿਆ, ਨਵੇਂ ਇਲਾਕੇ ਵਸਾਉਣੇ ਪਏ।
ਸਹੀ ਗੱਲ, ਪਰ ਉਹਨਾਂ ਨੇ ਉਸ ਵੇਲੇ ਸਿੱਧਾ ਤਾਂ ਕਿਹਾ ਰਹੇ ਵੀ ਅਸੀਂ ਨਹੀਂ ਮੰਨਦੇ
ਤੁਹਾਨੂੰ,
ਅੱਜ ਦੇ ਇਹ ਤਾਂ ਦੋਗਲੇ ਆ।
ਹਾਂਜੀ ਹਾਂਜੀ, ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਜ਼ੋਰ ਫੋਕ ਵਜਾ ਕੇ ਕਿਹਾ, ਉਹਨਾਂ ਨੇ ਬਿਲਕੁਲ ਕਿਹਾ ਜੀ, ਠੋਕ ਵਜਾ ਕੇ ਉਹਨਾਂ ਨੇ, ਇਸੇ ਕਰਕੇ
ਹਾਂਜੀ ਪੈਸਿਆਂ ਦੀ ਖਾਤਰ, ਰੁਪਈਆਂ ਦੀ ਖਾਤਰ, ਡਾਲਰਾਂ ਦੀ ਖਾਤਰ ਉਹਨਾਂ ਦੀਆਂ ਲਿਖਤਾਂ ਵੀ ਪੜ੍ਹੀ ਜਾਂਦੀਆਂ ਤੇ ਮੰਨਦੇ ਵੀ ਨੀ, ਇੱਕ ਪਾਸੇ ਹੋ ਜਾਓ ਤੇ ਨਹੀਂ ਮੰਨਦੇ, ਗੱਲ ਖਤਮ ਹੈ।
ਪੜ੍ਹਨ ਵਾਸਤੇ ਆ ਫਿਰ
ਤੇ ਤੁਹਾਡੀ ਕਿਹੜਾ ਇਸ ਮੌਤ ਹੋ ਚੱਲੀ ਤੁਸੀਂ ਕਹੋਗੇ ਨਹੀਂ ਮੰਨਦੇ। ਮੈਂ ਸ਼ਰਿਆਮ ਕਹਿੰਦਾ ਮੈਂ ਬਹੁਤਿਆਂ ਨਹੀਂ ਮੰਨਦਾ ਉਹਨਾਂ ਦੀ ਗੱਲਾਂ, ਨਾ ਮੈਂ ਮੰਨਣੀ ਆ ਇਹ ਵੀ ਕਹਿ ਦਿੰਦਾ। ਸਹੀ ਗੱਲ ਹੈ, ਮਿਹਰਬਾਨੀ ਬਰਾੜ ਸਾਹਿਬ,
ਧੰਨਵਾਦ ਜੀ, ਧੰਨਵਾਦ। ਇਹ ਜਿਹੜੀ ਗੱਲ ਆ ਨਾ ਸੁਵਿਧਾਵਾਦ ਵਾਲੀ, ਜਿੰਨਾ ਕੁ ਸਾਡੇ ਫਿੱਟ ਆ ਗਿਆ, ਮੈਨੂੰ ਕਿਤੇ ਕਿਤੇ ਲੱਗਦਾ ਵੀ ਜਿਹੜਾ ਜਿਹੜਾ ਇੱਕ ਕਿਸੇ ਤਰੀਕੇ ਨਾਲ ਪੈਸੇ ਚੜਾਉਣ ਵਾਲਾ ਕੰਮ ਵੀ ਚੱਲਿਆ ਨਾ, ਉਹ ਇੱਕ ਤਰੀਕੇ ਨਾਲ ਬੰਦਾ ਸਿੱਧਾ ਨਹੀਂ ਕਹਿ ਸਕਦਾ, ਉਹ ਕਹਿੰਦਾ ਯਾਰ ਮੇਰੀ ਮਜਬੂਰੀ ਆ, ਰੱਬਾ ਮੈਂ ਕੀ ਕਰਾਂ, ਮੇਰੀ ਮਜਬੂਰੀ ਆ, ਆਹ ਗੱਲ ਤਾਂ ਮੈਂ ਮੰਨ ਨਹੀਂ ਸਕਦਾ, ਇੰਨੀ ਕੁ ਮੇਰੀ ਸੁਵਿਧਾ ਮੇਰੇ ਫਿੱਟ ਬੈਠਦੀ, ਇੰਨੀ ਕੁ ਮੰਨ ਲੈਣਾ, ਚੱਲ ਤੈਨੂੰ ਇੰਨੇ ਕੁ ਪੈਸੇ ਚੜਾ ਦੇਣਾ, ਉਹਨੂੰ ਮਾਫ਼ ਕਰਦੀ। ਸਵਾਲ ਇਹ ਆ, ਇਸ ਕਰਕੇ ਹੀ ਉਹ ਪਾਠ ਪੂਜਾ ਕਰਾਉਂਦਾ, ਇਸ ਕਰਕੇ ਹੀ ਲੰਮੀਆਂ ਲੜੀਆਂ ਲਵਾਉਂਦਾ, ਜੋ ਕੁਛ ਵੀ ਕਰਾਵੇ, ਬਸ ਉਹਦਾ ਮਨ ਚ ਉਹਦੇ ਜਿਹੜਾ ਗਿਲਟ ਪਿਆ ਨਾ ਵੀ ਮੈਂ ਠੋਕ ਵਜਾ ਕੇ ਮੈਂ ਆਹ ਗੱਲ ਨਹੀਂ ਕਹਿ ਸਕਦਾ, ਮੈਂ ਇਹ ਨਹੀਂ ਕਰ ਸਕਦਾ, ਆਹ ਆਪਾਂ ਭਾਈ ਫਿਰ ਕੋਈ ਨੀ, ਆਪਾਂ ਜੋ ਵੀ ਪਾਠ ਪੂਜਾ ਹੈਗੀ ਆ ਉਹ ਮੈਂ ਕਰ ਲੈਣਾ ਤੇ ਆਹ ਮੈਂ ਮੱਥਾ ਟੇਕ ਦਿੰਦਾ। ਪੈਸੇ ਜੇਬ ਚੋਂ ਤਾਂ ਨਿਕਲਦੇ ਨੇ ਜੇ ਤੁਸੀਂ ਵੈਸੇ ਹੀ ਜਿਹੜੇ ਮਾਨਵਤਾ ਦੇ ਬੁਨਿਆਦੀ ਅਸੂਲ ਨੇ ਉਹਨਾਂ ਤੇ ਖੜਦੇ ਹੋ, ਹੈ ਨਾ, ਖਾਸ ਕਰਕੇ ਇਹਨਾਂ ਦੇਸ਼ਾਂ ਜੇ ਤੁਸੀਂ ਟੈਕਸ ਪੇਅਰ ਹੋ, ਆਲਰੇਡੀ ਤੁਸੀਂ ਆਪਣੀ ਮਨੀ ਆ ਜਿਹੜੀ ਤੁਹਾਡੀ ਸਮਾਜਿਕ ਵਿਕਾਸ ਲਈ ਲੱਗੀ ਜਾਂਦੀ ਆ, ਹਸਪੀਟਲ ਚੱਲਦੇ ਨੇ, ਸਕੂਲ ਚੱਲਦੇ ਨੇ, ਤੁਸੀਂ ਸਮਾਜ ਲਈ ਕੰਟਰੀਬਿਊਟ ਕਰਦੇ ਹੋ, ਹੈ ਨਾ, ਤੁਹਾਨੂੰ ਹੋਰ ਕਿਸੇ ਸਿਰ ਝੁਕਾਉਣ ਦੀ ਲੋੜ ਹੀ ਨਹੀਂ ਹੈਗੀ। ਹਾਂ ਠੀਕ ਹੈ, ਜੇ ਕੋਈ ਬੰਦਾ ਸਮਝਦਾ ਵੀ ਉਹ ਕੋਈ ਕੁਦਰਤੀ ਸ਼ਕਤੀ ਜਾਂ ਕੁਦਰਤੀ ਕੋਈ ਤਾਕਤ ਹੈਗੀ ਆ ਜਿਹੜੀ ਸਾਰਿਆਂ 'ਚ ਧੜਕਦੀ ਆ, ਫਿਰ ਤਾਂ ਭਾਈ ਉਹ ਗਧੇ 'ਚ ਵੀ ਧੜਕਦੀ ਆ, ਬੰਦੇ 'ਚ ਵੀ ਧੜਕਦੀ ਆ, ਜਿਉਂਦੀਆਂ ਚੀਜ਼ਾਂ ਸਾਰਿਆਂ 'ਚ ਧੜਕਦੀ ਆ, ਹੈ ਨਾ, ਫਿਰ ਤਾਂ ਜਿੱਥੇ ਈਵਨ ਐਨੀਮਲ ਦੇ ਉੱਤੇ ਜ਼ੁਲਮ ਹੁੰਦਾ ਉੱਥੇ ਵੀ ਆਵਾਜ਼ ਉਠਾਉਣੀ ਚਾਹੀਦੀ ਹੈ, ਹੈ ਨਾ, ਉਠਾਉਣੀ ਚਾਹੀਦੀ, ਲੋਕ ਉਠਾਉਂਦੇ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜਿੱਥੇ ਵੀ ਕਿਤੇ ਮਨੁੱਖ ਦੇ ਉੱਤੇ ਜ਼ੁਲਮ ਕਰਦਾ ਸਾਨੂੰ ਆਵਾਜ਼ ਉਠਾਉਣੀ ਚਾਹੀਦੀ, ਉੱਥੇ ਵੀ ਸਾਡੇ ਲੋਕ ਸੁਵਿਧਾਵਾਦੀ ਨੇ, ਉੱਥੇ ਵੀ ਕਹਿੰਦੇ ਵੀ ਜੇ ਭਾਈ ਉੱਥੇ ਆਵਾਜ਼ ਉੱਠਣੀ ਕੋਈ ਗੱਲ ਨਹੀਂ, ਉੱਥੇ ਚੁੱਪ ਕਰ ਜਾਂਦੇ ਆ, ਐਡੀ ਕੀ ਗੱਲ ਆ, ਹੈ ਨਾ, ਉਹ ਨਹੀਂ ਬੋਲਦੇ। ਜਿੱਥੇ ਆਪਣਿਆਂ ਤੇ ਲੱਗਦਾ ਵੀ ਜ਼ੁਲਮ ਹੋ ਰਿਹਾ ਹੋਵੇ ਜਾਂ ਨਾ ਹੋਵੇ ਉਹ ਗੱਲ ਅੱਡਾ, ਉਹ ਉੱਥੇ ਹੀ ਬੋਲਦੇ ਨੇ। ਇਹ ਨਿਰਪੱਖ ਹੋ ਕੇ ਜਿਹੜੀ ਆਵਾਜ਼ ਆ ਨਾ ਉਠਾਉਣੀ ਚਾਹੀਦੀ। ਜੇ ਆਪਾਂ ਜਿੰਨੇ ਆਪਣੇ ਹਿਸਟੋਰੀਕਲ ਰੋਲ ਮਾਡਲਸ ਹੋਏ ਨੇ, ਰਿਲੀਜੀਅਸ ਪਰਸਨੈਲਿਟੀਜ਼ ਹੋਈਆਂ ਨੇ, ਗੁਰੂ ਸਾਹਿਬ ਹੋਏ ਨੇ, ਭਗਤ ਹੋਏ ਨੇ, ਉਹਨਾਂ ਦੀ ਜ਼ਿੰਦਗੀ ਬਾਰੇ ਦੇਖੀਏ, ਉਹਨਾਂ ਨੇ ਜਿੱਥੇ ਵੀ ਕਿਤੇ ਗਲਤ ਸੀ ਨਾ ਉਹਨਾਂ ਨੇ ਆਵਾਜ਼ ਉਠਾਈ ਹੈ, ਉਹਨਾਂ ਨੂੰ ਬਥੇਰੀਆਂ ਮਤਲਬ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ। ਹੁਣ ਆਪਾਂ ਹਿਸਟਰੀ ਜਿਹੜਾ ਪੜ੍ਹਦੇ ਹਾਂ ਵੀ ਸਾਰੇ ਦਾ ਸਾਰਾ ਪਰਿਵਾਰ ਆ ਜਿਹੜਾ ਸ਼ਹੀਦ ਕਰ ਦੇਣਾ, ਹੈ ਨਾ, ਸਾਰੇ ਦਾ ਸਾਰਾ ਪਰਿਵਾਰ, ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਲਓ, ਹੈ ਨਾ, ਕੌਣ ਨਹੀਂ ਜਾਣਦਾ, ਮਤਲਬ ਈਵਨ ਸਿੱਖਜ਼ਮ ਦੇ ਵਿੱਚੋਂ ਨਾਂ ਵੀ ਹੋਣ ਤੇ ਲੋਕ ਜਾਣਦੇ ਨੇ ਵੀ ਸਾਹਿਬਜ਼ਾਦੇ ਸ਼ਹੀਦ ਕੀਤੇ, ਗੁਰੂ ਤੇਗ ਬਹਾਦਰ ਸ਼ਹੀਦ ਹੋਏ, ਫਿਰ ਅੱਗੇ ਗੁਰੂ ਤੇਗ ਬਹਾਦਰ ਤੋਂ ਉੱਪਰਲੀ ਪੀੜ੍ਹੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ, ਹੈ ਨਾ, ਇਹ ਕਿਤੇ ਸੌਖੀ ਜੀ ਗੱਲ ਥੋੜੀ ਆ ਆਪਣੇ ਅਸੂਲਾਂ ਦੇ ਉੱਤੇ ਖੜਨਾ। ਅਸੀਂ ਤਾਂ ਸੁਵਿਧਾਵਾਦੀ ਆ ਜੀ, ਪੂਰੇ ਜਿੱਥੇ ਫਿੱਟ ਆਉਂਦਾ ਜਿਹੜੀ ਚੀਜ਼ ਫਿੱਟ ਆਉਂਦੀ ਉਹ ਮੰਨ ਲੈਂਦੇ ਹਾਂ, ਦੂਜੀ ਨੀ ਮੰਨਦੇ, ਜਾਤ ਪਾਤ ਵਾਲੀ ਤਾਂ ਅਸੀਂ ਮੰਨ ਕੇ ਖੁਸ਼ ਹੀ ਨਹੀਂ, ਰੂਹ ਹੀ ਨੀ ਖੁਸ਼ ਹੁੰਦੀ ਗੀ, ਇਹ ਕਿਵੇਂ ਹੋ ਜਾਵੇ ਸੋ ਕਾਲਡ ਨੀ ਕਾਸਟ ਵਾਲਾ ਪਤਾ ਸਾਡੇ ਬਰਾਬਰ ਆ ਕੇ ਬੈਠ ਜੇ, ਉਹ ਵੀ ਵਿਹੜੇ ਵਾਲਾ ਹੈ। ਇਹ ਗੱਲਾਂ ਆਈ ਹੁੰਦੀਆਂ ਜਿਵੇਂ ਮੈਂ ਕਰ ਰਿਹਾ, ਆ ਆਈ ਹੁੰਦੀਆਂ ਨੇ, 50-60 ਕਿੱਲੇ ਵਾਲਾ ਬੰਦਾ ਕਹਿੰਦਾ ਲੈ ਉਹ 5 ਕਿੱਲੇ ਨੰਗ ਬਲੰਗ ਨੇ, ਉਹਨਾਂ ਕੋਲ ਕਿਹੜੀ ਗੱਲ, ਪਿਛਲੇ ਸਾਲ ਮੈਥੋਂ ਤਾਂ ਆਧਾਰ ਲੈਂਦੇ ਫਿਰਦੇ ਸੀ, ਜ਼ਮੀਨ ਤਾਂ ਉਹਨਾਂ ਨੇ ਉੱਥੇ ਆੜਤੀ ਦੇ ਉਹਨਾਂ ਦੇ ਗਹਿਣੇ ਰੱਖੀ ਹੋਈ ਆ, ਤੇ 5 ਕਿੱਲੇ ਵਾਲਾ ਆਪਣੇ ਆਪ ਨੂੰ ਸ਼ਹਿਨਸ਼ਾਹ ਸਮਝਦਾ, ਉਹ 20-30 ਕਿੱਲੇ ਵਾਲੇ ਦੇ ਸਾਹਮਣੇ ਉਹ ਥੋੜਾ ਜਿਹਾ ਜਰਕਦਾ, ਉਹ 1-1.5 ਕਿੱਲੇ ਵਾਲੇ ਦੇ ਰੋਹ ਮਾਰੀ ਜਾਂਦਾ। ਹੁਣ ਜਦੋਂ ਓਵਰਆਲ ਇੰਡੀਆ ਦਾ ਡਾਟਾ ਕੱਢ ਕੇ ਦੇਖਦੇ ਹਾਂ 80% ਜਨਤਾ ਕੋਲ ਹੈ ਹੀ 1.5 ਕਿੱਲਾ, ਇਹ ਤਾਂ ਚਲੋ ਪੰਜਾਬ ਚ ਫੇਰ ਵੀ ਪੰਜਾਬ ਦੀ ਹਿਸਟਰੀ ਹੈ, ਇੱਕ ਪੰਜਾਬ ਚ ਮੂਵਮੈਂਟ ਸ਼ੁਰੂ ਹੋਈ, ਮਤਲਬ ਭਗਤੀ ਲਹਿਰ ਆ ਜਿਹੜੀ, ਚਲੋ ਸ਼ੁਰੂ ਤਾਂ ਬਾਹਰ ਹੋਈ ਸੀ ਕਿਉਂਕਿ ਭਗਤ ਕਬੀਰ ਤੇ ਭਗਤ ਰਵਿਦਾਸ ਜੀ ਇਧਰ ਬਨਾਰਸ ਵੱਲ ਦੇ ਸੀਗੇ, ਬਾਬਾ ਨਾਮਦੇਵ ਜੀ ਉਧਰ ਦੇ ਸੀ, ਮਹਾਰਾਸ਼ਟਰ ਕੋਲ ਦੇ ਸੀ, ਤੇ ਪੰਜਾਬ ਦੇ ਵਿੱਚ ਮਤਲਬ ਮੂਵਮੈਂਟ ਇਹ ਸ਼ੁਰੂ ਹੋਈ, ਪੰਜਾਬ ਚ ਫੇਰ ਵੀ ਮੁਕਾਬਲਤਨ ਫਰਕ ਆ, ਭਾਵੇਂ ਆਪਾਂ ਇੰਨੀਆਂ ਗੱਲਾਂ ਕਰ ਰਹੇ ਹਾਂ, ਤੁਸੀਂ ਬਾਹਰਲੇ ਸੂਬਿਆਂ ਚ ਜਾ ਕੇ ਦੇਖੋ, ਤੁਸੀਂ ਵੀਡੀਓ ਦੇਖਦੇ ਹੀ ਹੋ ਨਾ, ਅੱਜ ਵੀ ਬੱਚਿਆਂ ਨੂੰ ਰੱਸੇ ਨਾਲ ਬੰਨ ਕੇ 5-4 ਬੱਚਿਆਂ ਨੂੰ, ਜੇ ਉਹ ਸੋ ਕਾਲਡ ਨੀਵੀਂ ਕਾਸਟ ਦੇ ਵਿੱਚੋਂ ਹੋਣ, ਤੇ ਸੋ ਕਾਲਡ ਉੱਚੀ ਕਾਸਟ ਵਾਲਾ ਇੱਕ ਬੰਦਾ ਡੰਡੇ ਮਾਰ ਮਾਰ ਕੁੱਟੀ ਜਾਂਦਾ ਉਹਨਾਂ ਨੂੰ। ਅੱਛਾ ਤੁਸੀਂ ਕਾਸਟ ਦੀ ਗੱਲ ਵੀ ਛੱਡ ਦੋ, ਆਹ ਪਿਛਲੇ 2-4 ਸਾਲਾਂ ਤੋਂ ਧਰਮਾਂ ਦੇ ਵਿੱਚ ਕੀ ਹੋ ਰਿਹਾ, ਕੱਟੜ ਲੋਕ ਕੀ ਕਰਦੇ ਨੇ, ਮੁਸਲਮਾਨਾਂ ਦੇ ਬੱਚਿਆਂ ਨੂੰ ਜਿਹੜੇ ਇਸਲਾਮ ਨੂੰ ਮੰਨਦੇ ਨੇ ਸ਼ਰੇਆਮ ਉਹਨਾਂ ਨੂੰ ਕੁੱਟਦੇ ਨੇ, ਕਟਾਪਾ ਚਾੜਦੇ ਨੇ, ਪੱਤਰਕਾਰ ਜਿਹੜੇ ਮੁਸਲਿਮ ਧਰਮ ਨਾਲ ਸੰਬੰਧਿਤ ਨੇ ਉਹਨਾਂ ਨੂੰ ਬੇਲ ਤੱਕ ਨਹੀਂ ਮਿਲਦੀ, ਇਹ ਵਿਤਕਰਾ ਸਾਡੇ ਸਮਾਜ ਦੇ ਵਿੱਚ ਹੈਗਾ, ਅਸੀਂ ਮੰਨਦੇ ਹੀ ਨਹੀਂ, ਆਪਾਂ ਤਾਂ ਵਿਤਕਰਿਆਂ ਦੀ ਗੱਲ ਹੀ ਕਰ ਰਹੇ ਹਾਂ, ਵਿਤਕਰਾ ਜਿਹੜਾ ਉਹ ਉਹ ਕਿੱਥੋਂ ਕਿੱਥੋਂ ਤੱਕ ਪਹੁੰਚ ਗਿਆ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਹਾਂਜੀ ਫਿਰ ਆਪਾਂ ਬ੍ਰੇਕ ਲਵਾਂਗੇ, ਫਿਰ ਸਾਡੇ ਸਪਾਂਸਰ ਆਉਣਗੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਵੈਰੀ ਗੁੱਡ ਵੈਰੀ ਗੁੱਡ ਜੀ, ਤੁਸੀਂ ਸੁਣਾਓ।
ਮੇਰਾ ਅਸਲ ਮੈਂ ਜੋ ਵਿਚਾਰ ਹੈ ਉਹ ਇਹ ਹੈ ਕਿ ਜੋ ਛੋਟੀ ਜਾਤੀ ਕੇ ਲੋਕ ਹੈ ਔਰ ਜੋ ਬੜੀ ਜਾਤੀ ਕੇ ਲੋਕ ਹੈ ਉਸਮੇ ਡਿਫਰੈਂਸਿਸ ਕਿਉਂ ਹੈ, ਕਿਸਨੇ ਪੈਦਾ ਕੀਏ ਯੇ ਸਾਰੇ?
ਅਸੀਂ ਪੈਦਾ
ਕੀਏ। ਆਪ ਇੱਕ ਔਰ ਮਿਸਾਲ ਦੇਖ ਲੀਜੀਏ ਕਿ ਭਾਰਤ ਕੀ ਜੋ ਵੋ ਹੈ ਪ੍ਰੈਸੀਡੈਂਟ ਹੈ ਉਸਕੋ ਮੰਦਿਰ ਮੈਂ ਵਿਜਿਟ ਨਹੀਂ ਕਰਨੇ ਦਿਆ ਗਿਆ ਔਰ ਉਸਸੇ ਜੋ ਪਹਿਲੇ ਪ੍ਰੈਸੀਡੈਂਟ ਹੈ ਉਸਕੋ ਵੀ ਨਹੀਂ ਜਾਣੇ ਦਿਆ ਗਿਆ, ਰੋਕ ਦਿਆ ਗਿਆ। ਤੋ ਯੇ ਬਾਤੇ ਸਹੀ ਨਹੀਂ ਹੈ, ਜਿਸਕੋ ਜਿਸਕੀ ਜਿਸਸੇ ਆਸਥਾ ਹੈ ਉਸਕੋ ਵਿਜਿਟ ਕਰਨੇ ਮੈਂ ਕਿਆ ਪ੍ਰੋਬਲਮ ਕਿਆ ਹੈ?
ਉਹ ਕਹਿੰਦੇ ਸਾਡਾ ਰੱਬ ਆ ਜਿਹੜਾ ਸੋਹਣਾ ਜਿਆਦਾ, ਤੁਸੀਂ ਬੰਦੇ ਨੀਵੀਂ ਕਾਸਟ ਵਾਲੇ ਹੋ। ਉਹ ਕਹਿੰਦੇ ਜਿਹੜਾ ਉਹ ਕਹਤੇ ਹੈ ਕਿ ਹਮਾਰਾ ਜੋ ਭਗਵਾਨ ਹੈ ਨਾ ਉਹ ਮੇਰੇ ਕੋ ਪਤਾ ਨਹੀਂ ਹਿੰਦੀ ਮੈਂ ਪੰਜਾਬੀ ਚ ਤਾਂ ਭਿੱਟਿਆ ਜਾਣਾ ਕਹਿੰਦੇ ਆ ਉਹਨੂੰ, ਬਈ ਉਹ ਪਤਾ ਨਹੀਂ ਉਹਨੂੰ ਕੋਈ ਬਿਮਾਰੀ ਲੱਗ ਜੂਗੀ, ਇਨਫੈਕਸ਼ੀਅਸ ਡਿਜ਼ੀਜ਼ ਹੋਜੂ ਸਾਡੇ ਗੋਡ ਨੂੰ, ਉਹ ਇਹ ਕਹਿੰਦੇ ਇਹ ਸਮਝਦੇ ਨੇ ਗੰਦਾ ਹੋਜੂ ਕਹਿੰਦੇ ਸਾਡਾ ਗੋਡ।
ਬਣਾਇਆ
ਫਿਰ ਕੰਟਰੀ ਕਾ ਇਤਨੇ ਬੜੇ ਕੰਟਰੀ ਕਾ, ਵੋ ਤਾਂ ਬਨਾਨਾ ਚਾਹਤੇ ਹੀ ਨਹੀਂ, ਵੋ ਤਾਂ ਉਨਕੀ ਮਜ਼ਬੂਰੀ ਥੀ ਉਹਨਾਂ ਨੇ ਵੋਟਸ ਲੈਣੀ ਥੀ ਇਸ ਲਈ ਬਣਾਇਆ। ਮਿਹਰਬਾਨੀ ਜੀ ਮਿਹਰਬਾਨੀ, ਉਹ ਤਾਂ ਤੁਸੀਂ ਆਪਨੇ ਬੋਲਾ ਕਿ ਉਹ ਜਾਣੇ ਨਹੀਂ ਦਿੱਤੇ। ਬਾਈ ਚਾਂਸ ਕੋਈ ਲਿਬਰਲ ਹੋ ਨਾ ਕੋਈ ਰਿਲੀਜੀਅਸ ਲੀਡਰ ਉਹ ਪੰਡਿਤ ਹੋ ਚਲਾ ਵੀ ਗਿਆ ਬਾਅਦ ਮੇ ਵੋ ਦੂਧ ਸੇ ਧੋਤੇ ਹੈ ਉਸਕੋ ਦੂਧ ਸੇ ਇਹ ਹਾਲ ਹੈ। ਲਓ ਜੀ ਇੱਕ ਕਾਲਰ ਹੋਰ ਆ ਸਾਡੇ ਕੋਲ, ਸਮਾਂ ਥੋੜਾ ਰਹਿ ਗਿਆ। ਹਾਂਜੀ ਨਿੱਘਾ ਸਵਾਗਤ ਵੀਰ ਜੀ,
ਬਹੁਤ ਸ਼ੋਰਟ ਜੀ ਮੈਂ ਰੱਖੂਗਾ।
ਹਾਂਜੀ ਹਾਂਜੀ
ਬਰਾਦ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ
ਬਰਾਦ ਜੀ, ਜਿਸ ਤਰ੍ਹਾਂ ਸੱਜਣ ਕਹਿੰਦੇ ਉਹਨਾਂ ਨੂੰ ਅੰਦਰ ਨਹੀਂ ਗਿਆ, ਉਹਨੂੰ ਕਿਹਾ ਗੁਰਦੁਆਰੇ ਮੱਥਾ ਟੇਕ ਜਾਂਦੇ ਭਾਵੇਂ ਕਿ ਜਿੰਨੇ ਵੀ ਮਰਜ਼ੀ ਮਾੜੇ ਹੋਣ, ਮੱਥਾ ਤਾਂ ਫਿਰ ਵੀ ਕਿਹੜਾ ਮਰਜ਼ੀ ਟੇਕ ਸਕਦਾ, ਲੰਗਰ ਵੀ ਛੱਕ ਸਕਦਾ। ਹਾਂਜੀ ਤੇ ਜਿਹੜਾ ਦਾਨ ਆ ਕਰਨਾ ਉਹ ਆਪਣੇ ਤੇ ਡਿਪੈਂਡ ਕਰਦਾ, ਜਿਆਦਾ ਨਹੀਂ ਵੀ ਤਾਂ ਥੋੜੇ ਨਾਲ ਵੀ ਸਰ ਜਾਂਦਾ। ਹਾਂਜੀ
ਇਹ ਹੁਣੇ ਰਿਵਾ ਇਹ ਹੁਣ ਹੋਇਆ ਇਹ ਨਾ ਹੁਣ ਹੋਇਆ ਤੁਹਾਡੀ ਗੱਲ ਠੀਕ ਆ, ਮੁਕਾਬਲਾ ਬਰਾੜ ਜੀ
ਸ਼ੁਰੂ ਤੋਂ ਜਦੋਂ ਤੋਂ ਖਾਲਸਾ ਸਿਰਜਿਆ ਗਿਆ ਸੀ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਤਾਂ ਗੁਜਰਾਤ,
ਦੇਖੋ ਖਾਲਸੇ ਦੀ ਸਪਿਰਿਟ ਤਾਂ ਸੀ, ਬਿਲਕੁਲ ਠੀਕ ਆ ਤੁਹਾਡੀ ਗੱਲ, ਪਰ ਪਿੰਡਾਂ ਚ ਪ੍ਰੈਕਟੀਕਲੀ ਅਸੀਂ ਛੋਟੇ ਹੁੰਦੇ ਦੇਖਿਆ ਜੀ ਨਹੀਂ ਸੀ ਬੈਠਣ ਦਿੰਦਾ ਗ੍ਰੰਥੀ।
ਬਰਾੜ ਜੀ ਉਹ ਤਾਂ ਹੈਗੇ ਬਿਮਾਰ ਲੋਕ ਸਿੱਖ, ਜਿਹੜੀ ਸੋਸਾਇਟੀ ਆ ਨਾ ਜਿਹੜਾ ਹਿਊਮਨ ਬੀਇੰਗ ਆ ਇਹ ਸੋਸ਼ਲ ਐਨੀਮਲ ਆ। ਹਾਂਜੀ ਤੇ ਜਿਹੜਾ ਸੋਸ਼ਲ ਐਨੀਮਲ ਆ ਇਹਦੇ ਵਿੱਚ ਇਹਨੂੰ ਆਪਣਾ ਇਹ ਸੋਸ਼ਲ ਜਿਹੜੀ ਆ ਇਕਨੋਮਿਕ ਕਲਾਸ ਵੀ ਵੇਖਦਾ, ਸੋਸ਼ਲ ਮਾਰਸ਼ਲ ਕਲਾਸ ਵੀ ਵੇਖਦਾ, ਤੇ ਸੋਸ਼ਲ ਜਿਹੜੀ ਆ ਸਪਿਰਚੁਅਲ ਕਲਾਸ ਤੇ ਸੋਸ਼ਲ ਇਨਸਲੇਵਮੈਂਟ ਕਲਾਸ ਵੀ ਵੇਖਦਾ। ਇਹਦੀ ਜਿਹੜੀ ਕਲਾਸੀਫਿਕੇਸ਼ਨ ਹੈ ਬੰਦੇ ਦੇ ਅੰਦਰ ਨੈਚੁਰਲੀ ਹੋਈ ਭਰੀ ਹੋਈ ਹੈ, ਕਈ ਆਪਣੇ ਆਪ ਨੂੰ ਮਾਰਸ਼ਲ ਸਮਝੇ ਅਸੀਂ ਖੜਾਂਗੇ ਅੱਗੇ, ਕਈ ਇਨਸਲੇਵਮੈਂਟ ਮੰਨ ਲੈਂਦੇ ਕੀ ਲੈਣਾ ਵਿੱਚੋਂ ਆਪਾਂ ਸਲੂਟ ਮਾਰ ਕੇ ਆਪਣਾ ਗੁਜ਼ਾਰਾ ਕਰਦੇ, ਕਈ ਇਹ ਆ ਚੁੱਪ ਕਰਕੇ ਆਪਣੀ ਸਪਿਰਚੁਅਲਿਟੀ ਤੇ ਡਟੇ ਰਹਿੰਦੇ ਆ, ਤੇ ਕਈ ਇਹ ਆ ਕਿ ਇਹ ਜਿਹੜੀ ਮਟੀਰੀਅਲ ਵਰਲਡ ਹੈ ਨਾ ਮਾਇਆ ਵਰਲਡ, ਜਿੰਨੀ ਸਾਡੇ ਕੋਲ ਜ਼ਿਆਦਾ ਹੋਗੀ ਉਨਾ ਸਾਡਾ ਸੋਸ਼ਲ ਸਟੈਟਸ ਵੱਧ ਹੋਊਗਾ ਤੇ ਸਾਡੀ ਜਾਤ ਵੀ ਬਦਲ ਸਕਦੀ ਹੈ ਜੇ ਅਸੀਂ ਕੋਸ਼ਿਸ਼ ਕਰੀਏ।
ਹਾਂਜੀ ਹਾਂਜੀ,
ਤੇ ਇਹ ਤਾਂ ਹੈਗਾ ਇੱਕ ਸੋਸਾਇਟੀ ਦਾ ਜਿਹੜਾ ਆ ਫੈਬਰਿਕ ਆ ਜਿਹੜਾ ਜਿਹਦੇ ਵਿੱਚੋਂ ਅਸੀਂ ਲੰਘ ਰਹੇ, ਜਿਹੜਾ ਗੁਰੂ ਸਾਹਿਬਾਨ ਨੇ ਕਿਹਾ ਕਿ ਮਾਨਸ ਕੀ ਜਾਤ ਸਭ ਇੱਕੋ ਪਹਿਚਾਣ ਬੋ, ਜਾਤ ਦਾ ਭਾਵ ਹੁੰਦਾ ਜੇ ਅਸੀਂ ਤੋਤੇ ਵੇਖੇ ਤਾਂ ਸਾਨੂੰ ਹੁਣ ਕੀ ਪਤਾ ਵੀ ਆ ਤੋਤਾ ਸੋਸ਼ੀਓ ਕਲਾਸ ਇਹਦੀ ਪਿੱਛੋਂ ਕੀ ਆ ਜਾਂ ਬਾਜੀ ਨੇ ਕਿਹੜੀ ਸੋਸ਼ੀਓ ਕਲਾਸ ਪਿੱਛੋਂ ਕੀ ਆ, ਉਹਦੀ ਜਿਹੜੀ ਜਾਤ ਆ ਸਪੀਸੀ ਉਹਨੂੰ ਕਹਿੰਦੇ ਉਹ ਸਾਰੀ ਇੱਕ ਹੀ ਆ, ਸਾਨੂੰ ਉਸ ਤਰੀਕੇ ਨਾਲ ਸਭ ਤੋਂ ਪਹਿਲਾਂ ਵੇਖਣਾ ਚਾਹੀਦਾ। ਤੇ ਰਿਹਾ ਸਵਾਲ ਜਾਨਵਰਾਂ ਪੰਛੀਆਂ ਦਾ, ਉਹਦੇ ਵਿੱਚ ਤਾਂ ਗੁਰੂ ਕਹਿ ਗਿਆ ਭਈ ਤੁਸੀਂ 68 ਤੀਰਥ ਆ ਹਿੰਦੂਇਜ਼ਮ ਵਿੱਚ 68ਾਂ ਦਾ ਇਸ਼ਨਾਨ ਕਰਦੇ, ਜਿਹੜੇ ਤੁਸੀਂ ਇੱਕ ਜਾਨਵਰ ਨੂੰ ਮਾਫ ਕਰ ਦਿਓ ਨਾ ਉਹਨੂੰ ਬਚਾ ਦਿਓ ਤੇ ਤੁਹਾਡਾ ਉਹ 68 ਤੀਰਥਾਂ ਤੋਂ ਜ਼ਿਆਦਾ ਵੱਡਾ ਪੁੰਨ ਹੋ ਜਾਂਦਾ।
ਬਿਲਕੁਲ।
ਤੇ ਬਾਕੀ ਇਹ ਗੱਲ ਆ ਭਈ ਉਹਨਾਂ ਨੂੰ ਨਾਲ ਲਾਉਣਾ, ਮਤਲਬ ਸਾਰੇ ਥੋੜਾ ਹੋ ਜਾ ਹੁੰਦੇ ਆ, ਗੁਰੂ ਸਾਹਿਬਾਨਾਂ ਦੇ ਟਾਈਮ ਦੇ ਵਿੱਚ ਵੀ ਮਸੰਦ ਵਿੱਚ ਸੀ, ਲੋਕਾਂ ਆ ਕੇ ਦੱਸਣਾ ਗੁਰੂ ਸਾਹਿਬ ਨੂੰ ਪਤਾ ਸੀ ਵੀ ਸਾਨੂੰ ਪਤਾ ਵਿੱਚ ਬੜੇ ਮਾਇਆਧਾਰੀ, ਅੱਜ ਕੱਲ੍ਹ ਅਸੀਂ ਉਹਨਾਂ ਨੂੰ ਫੇਕ ਫੇਕ ਕਹਿ ਦਿੰਦੇ ਹਾਂ ਜੀ, ਤੇ ਉਹ ਬੜੇ ਹੀ ਇਸ ਕਰਕੇ ਉਸ ਕੰਮ ਦੇ ਵਿੱਚ ਆ ਕਿਉਂਕਿ ਜਿੱਥੋਂ ਉਹਨਾਂ ਨੂੰ ਮਾਇਆ ਮਿਲਦੀ ਆ, ਜਿੱਥੋਂ ਉਹਨਾਂ ਦੀ ਸ਼ੋਹਰਤ ਹੁੰਦੀ ਆ, ਜਿੱਥੋਂ ਉਹਨਾਂ ਨੂੰ ਵੋਟਾਂ ਮਿਲਦੀ ਆ, ਜਿੱਥੋਂ ਉਹਨਾਂ ਦੀ ਇੱਕ ਤੁਸੀਂ ਯੂਨੀਫਾਰਮਿਟੀ ਦੀ ਗੱਲ ਕੀਤੀ ਸੀ ਵੀ ਜਿਹੜੀ ਸਾਡੇ ਵਰਗੀ ਉਹੀ ਗੱਲ ਕਰਨਗੇ, ਇਹ ਕਮਜ਼ੋਰ ਜਿਸ ਵੇਲੇ ਬੰਦਾ ਹੋਵੇ ਨਾ ਉਹ ਇਹ ਕਹਿੰਦਾ ਵੀ ਸਾਰੇ ਮੇਰੇ ਜਿੰਨਾ ਸਾਡਾ ਗਰੁੱਪ ਵੱਡਾ ਹੋਊਗਾ ਉਨੀ ਸਾਡੀ ਤਾਕਤ ਵਧੂਗੀ। ਗੁਰੂ ਨੇ ਕਦੋਂ ਕਿਹਾ ਸੀਗਾ ਵੀ ਤੁਸੀਂ ਗੁਰਦੁਆਰੇ ਖੋਲੋ, ਜੇ ਗੁਰਦੁਆਰਿਆਂ ਨੂੰ ਮੰਦਰਾਂ ਨੂੰ ਬੰਦ ਕਰਾਇਆ, ਸਭ ਤੋਂ ਪਹਿਲਾਂ ਜੀਸਸ ਕ੍ਰਾਈਸਟ ਨੇ ਪਹਿਲਾਂ ਆਉਂਦਿਆਂ ਨੇ ਕਿਹਾ ਵੀ ਅੱਜ ਤੁਸੀਂ ਢਕਾਉਣ ਦੀ ਦੁਕਾਨਾਂ ਖੋਲੀਆਂ ਨਾ ਲੋਕਾਂ ਨੂੰ ਬੇਈਮਾਨੀਆਂ, ਇਹ ਪਹਿਲਾਂ ਬੰਦ ਕਰੋ, ਤੇ ਇਹੋ ਹੀ ਗੱਲ ਬਾਬੇ ਨਾਨਕ ਨੇ ਆ ਕੇ ਕਿਹਾ। ਹਾਂਜੀ ਉਹਨਾਂ ਨੇ ਤੇ ਮੰਦਰ ਜਿਹੜਾ ਆ ਗੁਰਦੁਆਰਾ ਨੂੰ ਆਪਣੇ ਮਨ ਦੇ ਵਿੱਚ ਹੀ ਕਹਿਤਾ ਵੀ ਤੁਸੀਂ ਬਣਾ ਲਓ ਤੇ ਉਹ ਸਭ ਤੋਂ ਵਧੀਆ ਗੁਰਦੁਆਰਾ, ਨਾ ਉਹਨੂੰ ਕੋਈ ਢਾਵੇ ਤੇ ਨਾ ਕੇ ਉਹਦੇ ਦੂਜਾ ਬੰਦਾ ਆ ਕੇ ਬਣੇ। ਹਾਂਜੀ ਤਾਂ ਉਹਨੂੰ ਰੱਖੋ ਸਾਫ਼। ਉਹਨੂੰ ਅੰਦਰਲੇ ਜਿਹੜਾ ਤੁਹਾਡਾ ਗੁਰਦੁਆਰਾ ਉਹਨੂੰ ਸਾਫ਼ ਰੱਖੋ, ਮੰਦਰ ਹੈ ਉਹਨੂੰ ਸਾਫ਼ ਰੱਖੋ, ਔਰ ਉਹਦੇ ਵਿੱਚ ਉਸੇ ਤਰ੍ਹਾਂ ਤੁਸੀਂ ਵੜਨੋਗੇ ਉਸ ਸਪਿਰਚੁਅਲਿਟੀ ਦੇ ਵਿੱਚ, ਜੇ ਤੁਹਾਨੂੰ ਅੱਗੋਂ ਵੀ ਬੰਦਾ ਉਹੋ ਜਿਹਾ ਸਾਫ਼ ਲੱਗੂਗਾ। ਸੋ ਇਸ ਕਰਕੇ ਜਿਹੜੇ ਸੋਸ਼ਲੀ ਅਸੀਂ ਐਨੀਮਲ ਆ ਸਾਡੀ ਆਪਣੀ ਵੀ ਇੱਕ ਸੁਭਾਅ ਤੇ ਆਦਤ ਆ ਨੇਚਰ ਵੱਲੋਂ, ਅਸੀਂ ਉਹਦੇ ਤੋਂ ਮਜਬੂਰ ਹੋ ਕੇ ਅਸੀਂ ਕਦੇ ਵੀ ਜਿਹੜੀ ਆ ਸਾਂਝੀ ਵਾਲਤਾ ਨੂੰ ਵਧਾ ਨਹੀਂ ਸਕਦੇ। ਜਿਹੜੀ ਗੁਰੂ ਸਾਹਿਬਾਂ ਨੇ ਗੱਲ ਕਹੀ ਉਹ ਤੇ ਜਿਸ ਵੇਲੇ ਬੰਦਾ ਝਾੜੂ ਲੈ ਕੇ ਏਡੇ ਗੰਦੇ ਸਮਾਜ ਨੂੰ ਸਾਫ਼ ਕਰਨ ਲੱਗੇ, ਉਹਨੂੰ ਖਰੇ ਹਜੇ ਕਿੰਨੇ ਹਜ਼ਾਰ ਸਾਲ ਲੱਗਣੇ ਪਿਆਰ ਜੀ, ਹੋ ਸਕਦਾ ਉਹ ਸਾਫ਼ ਹੋ ਜਾਵੇ, ਲੱਗਦਾ ਤਾਂ ਹੈ ਹੋ ਜਾਊਗਾ ਕਿਸੇ ਦਿਨ ਨੂੰ।
ਮਿਹਰਬਾਨੀ ਨੇ ਜੀ, ਬਿਲਕੁਲ ਬਿਲਕੁਲ ਠੀਕ ਠਾਕ ਗੱਲ ਕੀਤੀ ਹੈ ਤੁਸੀਂ, ਬਹੁਤ ਵਧੀਆ ਗੱਲਬਾਤ ਕੀਤੀ ਆ। ਉਹਨਾਂ ਦਾ ਤਾਂ ਸੁਪਨਾ ਸੀ ਜੀ, ਗੁਰੂ ਸਾਹਿਬ ਦਾ ਜਾਂ ਜਿੰਨੀਆਂ ਵੀ ਹੋਰ ਹਿਸਟੋਰੀਕਲ ਪਰਸਨੈਲਿਟੀਜ਼ ਰੋਲ ਮਾਡਲ ਸਮਾਜ ਚ, ਉਹਨਾਂ ਦਾ ਤਾਂ ਸੁਪਨਾ ਇਹੀ ਸੀਗਾ ਵੀ ਅਸੀਂ ਇੱਕੋ ਜਿਹੇ ਆ ਸਾਰੇ, ਤੇ ਸਾਡੇ ਅੰਦਰ ਜਿਹੜੀ ਤਾਕਤ ਆ ਸਾਰਿਆਂ ਦੀ ਇੱਕੋ ਜਿਹੀ ਹੋਈ ਆ, ਹਨਾ, ਇੱਕੋ ਹੀ ਸਾਡੇ ਅੰਦਰ ਜਿਹਨੂੰ ਜੋਤ ਕਹਿ ਲਓ ਉਹ, ਹਨਾ, ਜਿਉਂਦੀ ਜਾਗਦੀ ਵਾਈਟਲ ਫੋਰਸ ਹੈਗੀ ਆ, ਇਹ ਵੰਡੀਆਂ ਅਸੀਂ ਆਪ ਪਾਈਆਂ ਨੇ। ਜਸਵੰਤ ਜ਼ਫਰ ਦੀ ਨਾ ਇੱਕ ਛੋਟੀ ਜਿਹੀ ਕਵਿਤਾ, ਉਹਦਾ ਮਤਲਬ ਇਹ ਹੀ ਆ ਵੀ ਦੂਜਾ ਜਿਹੜਾ ਓਪੀਨੀਅਨ ਹੁੰਦਾ ਸਾਨੂੰ ਪੁੱਠਾ ਲੱਗਦਾ, ਇਹਦੇ ਬਾਰੇ ਆ ਉਹਨਾਂ ਦੀ ਬਹੁਤ ਹੀ ਛੋਟੀ ਜਿਹੀ ਕਵਿਤਾ। ਉਹ ਕਹਿੰਦੇ, ਧਰਤੀ ਦੇ ਆਪਣੇ ਪਾਸੇ ਖੜਿਆ ਲੱਗਦਾ ਕਿ ਦੂਜੇ ਪਾਸੇ ਦੇ ਲੋਕ ਪੁੱਠੇ ਤੁਰੇ ਫਿਰਦੇ ਆ, ਧਰਤੀ ਦੇ ਦੂਜੇ ਪਾਸੇ ਜਾ ਕੇ ਵੇਖਿਆ ਤਾਂ ਸਭ ਠੀਕ ਠਾਕ ਲੱਗਾ, ਸਿੱਧਾ ਸਹੀ ਸਧਾਰਨ ਬਿਲਕੁਲ ਆਪਣੇ ਪਾਸੇ ਵਾਂਗ। ਦੂਜਾ ਪਾਸਾ ਦੂਜਾ ਹੁੰਦਾ, ਪੁੱਠਾ ਨਹੀਂ ਹੁੰਦਾ, ਦੂਜੇ ਨੂੰ ਠੀਕ ਜਾਣਨ ਲਈ ਉਹਦੇ ਕੋਲ ਜਾਣਾ ਪੈਂਦਾ, ਉਹਦੀ ਥਾਂ ਤੇ ਜਾ ਕੇ ਵੇਖਣਾ ਪੈਂਦਾ। ਇਹ ਤਾਂ ਵਿਚਾਰਾਂ ਦੇ ਕੰਟੈਕਸਟ ਦੇ ਵਿੱਚ ਤਾਂ ਇਹ ਗੱਲ ਠੀਕ ਹੈ, ਪਰ ਕਾਸਟ ਦੇ ਕੰਟੈਕਸਟ ਦੇ ਵਿੱਚ ਜਿਹੜੀ ਗੱਲ ਆ ਨਾ, ਹੁਣ ਜਿਹੜਾ ਸੋ ਕਾਲਡ ਉੱਚੀ ਕਾਸਟ ਵਾਲਾ ਉਹ ਕਿਵੇਂ ਜਾ ਕੇ ਦੇਖੇ ਵੀ ਸੋ ਕਾਲਡ ਨੀਵੀਂ ਕਾਸਟ ਵਾਲੇ ਦੇ ਮਨ ਦੇ ਉੱਤੇ ਕੀ ਬੀਤ ਰਹੀ ਹੈ, ਜਦੋਂ ਹਰੇਕ ਥਾਂ ਦੇ ਉੱਤੇ ਉਹਦੇ ਨਾਲ ਵਿਤਕਰਾ ਹੋ ਰਿਹਾ ਹਰੇਕ ਥਾਂ ਦੇ ਉੱਤੇ। ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਸਰਦਾਰ ਜਸਕਰਨ ਸਿੰਘ ਕੱਲੋਂ ਜੀ, ਇਹ ਇੰਸ਼ੋਰੈਂਸ ਬ੍ਰੋਕਰ ਨੇ ਜੀ, ਸਾਡੇ ਨਾਲ ਨੇ, ਦੋ ਤਿੰਨ ਮਿੰਟ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੱਲੋਂ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਸਾਹਿਬ।
ਸਤਿ ਸ੍ਰੀ ਅਕਾਲ ਜੀ ਕੱਲੋਂ ਸਾਹਿਬ, ਤੁਸੀਂ ਪਰਸੋਂ ਦੱਸ ਕੇ ਗਏ ਸੀ, ਕਾਫੀ ਗੱਲਾਂ ਦੱਸ ਕੇ ਗਏ ਸੀ, ਪਰ ਅੱਜ ਆਪਾਂ ਕਮਰਸ਼ੀਅਲ ਇੰਸ਼ੋਰੈਂਸ ਬਾਰੇ ਗੱਲਬਾਤ ਕਰਨੀ। ਇਹ ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੰਸ ਦਾ ਸਾਨੂੰ ਪਤਾ ਹਰੇਕ ਬੰਦਾ ਜਿਹੜਾ ਆਪਣੀ ਜ਼ਿੰਦਗੀ ਦੀ ਜਿਹੜੀ ਲਾਇਬਿਲਟੀ, ਉਹ ਵੀ ਕ੍ਰਿਟੀਕਲ ਇੰਸ਼ੋਰੈਂਸ ਬਾਰੇ ਆਮ ਗੱਲ ਚੱਲਦੀ ਹੈ, ਘਰ ਦੀ ਇੰਸ਼ੋਰੈਂਸ ਬਾਰੇ ਵੀ ਚੱਲਦੀ ਹੈ, ਹੋਮ ਤੇ ਆਟੋ। ਇਹ ਕਮਰਸ਼ੀਅਲ ਇੰਸ਼ੋਰੈਂਸ ਇਹ ਕੀ ਹੁੰਦੀ ਹੈ ਜੀ?
ਐਕਚੁਅਲੀ ਸਾਹਿਬ, ਕਮਰਸ਼ੀਅਲ ਇੰਸ਼ੋਰੈਂਸ ਜਿੱਦਾਂ ਆਪਾਂ ਕਹਿ ਸਕਦੇ, ਸੌਖੀ ਭਾਸ਼ਾ ਜੇ ਆਪਾਂ ਗੱਲ ਕਰੀਏ ਨਾ, ਇਹ ਤੁਹਾਡੇ ਬਿਜ਼ਨਸ ਦੀ ਇੱਕ ਬੈਕਬੋਨ ਜਾਂ ਰੀੜ ਦੀ ਹੱਡੀ ਕਹਿ ਸਕਦੇ, ਜੇ ਤੁਹਾਡੇ ਕਿਸੇ ਵੀ ਅਨਐਕਸਪੈਕਟਿਡ ਨੁਕਸਾਨ ਨੂੰ ਤੁਹਾਨੂੰ ਬਚਾਉਣ ਚ ਹੈਲਪ ਕਰਦੀ ਹੈ ਜੀ। ਚਾਹੇ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ, ਤੁਸੀਂ ਰੈਸਟੋਰੈਂਟ ਰਨ ਕਰਦੇ ਹੋ, ਤੁਸੀਂ ਤੁਹਾਡਾ ਫੂਡ ਟਰੱਕ ਆ, ਤੁਸੀਂ ਕੰਟਰੈਕਟਰ ਹੋ, ਤੁਹਾਡਾ ਕੰਸਟਰਕਸ਼ਨ ਦਾ ਕੰਮ ਆ, ਤੁਹਾਡਾ ਡੇ ਕੇਅਰ ਆ ਜੀ, ਹੋਮ ਡੇ ਕੇਅਰ ਜਿੱਦਾਂ ਆਪਾਂ ਚਾਈਲਡ ਡੇ ਕੇਅਰ ਕਹਿ ਸਕਦੇ ਹਾਂ, ਉਦੋਂ ਰਨ ਬਿਜਨਸ ਨੂੰ ਰਨ, ਕੋਈ ਵੀ ਬਿਜਨਸ ਤੁਸੀਂ ਰਨ ਕਰਦੇ ਉਹਨੂੰ ਪ੍ਰੋਟੈਕਟ ਕਰਨ ਲਈ ਕਮਰਸ਼ੀਅਲ ਇੰਸ਼ੋਰੈਂਸ ਹੁੰਦੀ ਹੁੰਦੀ ਆ ਜੀ।
ਤੇ ਕਿੰਨੇ ਟਾਈਪ ਦੀਆਂ ਹੁੰਦੀਆਂ ਕਮਰਸ਼ੀਅਲ ਇੰਸ਼ੋਰੈਂਸਿਸ?
ਸਾਹਿਬ ਜੇ ਆਪਾਂ ਗੱਲ ਕਰੀਏ ਬਹੁਤ ਟਾਈਪਸ ਦੀਆਂ ਹੁੰਦੀਆਂ ਨੇ, ਬਟ ਜੇ ਆਪਾਂ ਮੋਸਟਲੀ ਗੱਲ ਕੀਤੀ ਜਾਵੇ ਵੀ ਕਮਰਸ਼ੀਅਲ ਇੰਸ਼ੋਰੈਂਸ ਜਿਹੜੀ ਆ ਕਿਹੜੀ ਕਿਹੜੀ ਹੁੰਦੀ ਆਪਣੇ ਕਵਰ ਕਰਦੀ ਆ, ਕਿਹੜੇ ਬਿਜਨਸ ਨੂੰ, ਜਿੱਦਾਂ ਆ ਜਾਂਦੀ ਜਨਰਲ ਲਾਇਬਿਲਟੀ ਇੰਸ਼ੋਰੈਂਸ ਆ ਜਾਂਦੀ ਆ ਜੀ, ਕਮਰਸ਼ੀਅਲ ਪ੍ਰੋਪਰਟੀ ਇੰਸ਼ੋਰੈਂਸ ਆ ਜਾਂਦੀ ਆ ਜੀ, ਕਮਰਸ਼ੀਅਲ ਆਟੋ ਇੰਸ਼ੋਰੈਂਸ ਆ ਜਾਂਦੀ ਆ ਜੀ, ਪ੍ਰੋਫੈਸ਼ਨਲ ਲਾਇਬਿਲਟੀ ਇੰਸ਼ੋਰੈਂਸ ਆ ਜਾਂਦੀ ਆ ਜੀ, ਬਿਜਨਸ ਇੰਟਰਪਸ਼ਨ ਇੰਸ਼ੋਰੈਂਸ ਆ ਜਾਂਦੀ ਆ, ਇਹਦੇ ਵਿੱਚ ਕਾਫੀ ਡਿਫਰੈਂਟ ਟਾਈਪਸ ਹੁੰਦੀਆਂ, ਹੋਰ ਵੀ ਇੱਦਾਂ ਦੀਆਂ ਟਾਈਪਸ ਨੇ ਇਹਦੀਆਂ ਜੀ।
ਇਹ ਜਿਹੜੀ ਨਾਰਮਲ ਆਟੋ ਇੰਸ਼ੋਰੈਂਸ ਉਹ ਹੋਮ ਐਂਡ ਆਟੋ ਚ ਜਿਹਨੂੰ ਕਹਿੰਦੇ ਆ, ਤੇ ਕਮਰਸ਼ੀਅਲ ਇੰਸ਼ੋਰੈਂਸ ਇਹ ਕਮਰਸ਼ੀਅਲ ਆਟੋ ਹੁੰਦੀ ਆ, ਇਹਦੇ ਚ ਕੀ ਫਰਕ ਆ?
ਹਾਂਜੀ ਹਾਂਜੀ, ਜਿਹੜੀ ਕਮਰਸ਼ੀਅਲ ਆਟੋ ਇੰਸ਼ੋਰੈਂਸ ਦੀ, ਜਿੱਦਾਂ ਆਪਣੇ ਕੁਛ ਵੀਰ ਭਰਾ ਚਲਾਉਂਦੇ ਨੇ ਜੀ, ਜਿੱਦਾਂ ਲਿਮੋ ਸਰਵਿਸ ਕਰਦੇ ਨੇ, ਜਾਂ ਜਿਹੜੇ ਆਟੋ ਯੂਜ਼ ਕਰਦੇ ਆ ਜੀ ਕਮਰਸ਼ੀਅਲੀ, ਜਿੱਦਾਂ ਟੈਕਸੀ ਹੋ ਗਈਆਂ। ਹਾਂਜੀ,
ਤੇ ਜਿਹੜੇ ਅੱਜ ਕੱਲ ਕਈ ਵਾਰੀ ਉਬਰ ਚਲਾ ਲੈਂਦੇ ਉਹ ਜਿਹੜੀ ਨਾਰਮਲ ਇੰਸ਼ੋਰੈਂਸ ਚੱਲਦੀ ਹੁੰਦੀ ਉਹਦੇ ਤੇ ਨਹੀਂ ਚਲਾ ਸਕਦੇ?
ਨਹੀਂ ਡਾਕਟਰ ਸਾਹਿਬ ਉਹ ਕਵਰ ਨਹੀਂ ਕਰਦੇ, ਉਹਦੇ ਲਈ ਸਪੈਸ਼ਲ ਇੰਸ਼ੋਰੈਂਸ ਹੁੰਦੀ ਹੈ, ਕਮਰਸ਼ੀਅਲ ਆਟੋ ਦੇ ਵਿੱਚ ਹੀ ਆਉਂਦੀ
ਇੰਸ਼ੋਰੈਂਸ। ਇੱਕ ਵਰਡ ਨਾ CGL ਬੜਾ ਕਾਮਨ ਆ, CGL ਇਹ CGL ਕੀ ਹੁੰਦਾ?
CGL ਦੀ ਗੱਲ ਕੀਤੀ ਜਾਵੇ ਤਾਂ ਇਹਨੂੰ ਕਹਿੰਦੇ ਕਮਰਸ਼ੀਅਲ ਜਨਰਲ ਲਾਇਬਿਲਟੀ
ਇੰਸ਼ੋਰੈਂਸ। ਹਾਂਜੀ, ਇਹ ਕੀ ਇਹਦਾ ਇਹਦਾ ਪੂਰੀ ਡਿਟੇਲ ਕੀ ਬਣਦੀ ਹੈ? ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਇਹਦੇ ਵਿੱਚ ਕੀ ਕਵਰ, ਮਤਲਬ ਬਰੋਡ ਅੰਬਰੈਲਾ ਦਾ ਕਮਰਸ਼ੀਅਲ ਇੰਸ਼ੋਰੈਂਸ ਹੋ ਗਈ ਫਿਰ ਇਹ ਕਿ ਲਾਇਬਿਲਟੀ ਜਿਹੜੀ ਅਲੱਗ ਅਲੱਗ
ਲਾਇਬਿਲਟੀ ਜੀ ਲਾਇਬਿਲਟੀ ਇੰਸ਼ੋਰੈਂਸ ਜਿਹਦਾ ਆਪਾਂ ਤੁਹਾਨੂੰ ਐਗਜ਼ਾਮਪਲ ਗੱਲ ਕਰਦਾ, ਤੁਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਤੁਸੀਂ ਮਤਲਬ ਕਿਸੇ ਕਸਟਮਰ ਦਾ ਜਾਂ ਕੋਈ ਡਰਾਈਵੇ ਕਾਰ ਤੁਸੀਂ ਬਣਾ ਰਹੇ ਹੋ ਨਾ, ਉਹ ਡਰਾਈਵੇ ਜਦੋਂ ਤੁਸੀਂ ਪੁੱਟ ਰਹੇ ਉਸ ਦਾ ਉਹਦੇ ਮਤਲਬ ਕੋਈ ਪਾਈਪ ਟੁੱਟ ਗਈ ਜਾਂ ਗੈਸ ਹੋ ਗਈ ਲੀਕ, ਹੋਰ ਗੈਸ ਵਾਲੀ ਪਾਈਪ ਟੁੱਟ ਗਈ ਜਾਂ ਵਾਟਰ ਪਾਈਪ ਹੈ ਟੁੱਟ ਗਈ, ਉਹਦੇ ਵਿੱਚ ਹੈਲਪ ਕਰਦੀ ਤੁਹਾਨੂੰ ਕਵਰ ਅਪ ਕਰਨ ਲਈ, ਕਿਉਂਕਿ ਥਰਡ ਪਾਰਟੀ ਤੁਹਾਨੂੰ ਸੂ ਕਰੂਗੀ ਫਿਰ ਉਹ ਤੁਹਾਡੀ ਲਾਇਬਿਲਟੀ ਲਈ।
ਬਿਲਕੁਲ ਠੀਕ ਹੈ ਜੀ, ਇੱਕ ਵਾਰੀ
ਕਰਦੀ ਹੈ ਜੀ।
ਇੱਕ ਵਾਰੀ ਉਹ ਸਾਡੇ ਜਾਣ ਪਛਾਣ ਵਾਲੇ ਸੀਗੇ ਤੇ ਉਹ ਡਰਾਈਵੇ ਬਣਾ ਕੇ ਨਾ ਸਾਈਡ ਤੋਂ ਸਾਈਡ ਜਿਹੜੀ ਟਾਇਲ ਦੀਆਂ ਰੱਖਦੇ ਆ ਉਧਰ ਕੁਛ ਕਰ ਰਹੇ ਸੀ, ਸਾਈਡ ਐਂਟਰੈਂਸ ਕੱਢਣੀ ਸੀ ਉਹਨਾਂ ਨੇ ਉਧਰ ਦੀ, ਤੇ ਉਹ ਐਂਟਰੈਂਸ ਕੱਢਣੀ ਸੀ ਤੇ ਉਹ ਉਥੋਂ ਜੀ ਗੈਸ ਲੀਕ ਕਰਨ ਲੱਗ ਗਈ, ਫਿਰ ਉਹ ਪਾਈਪ ਕੱਟੀ ਗਈ ਸੀ, ਫਿਰ ਫਟਾਫਟ ਉਹ ਜਿਹੜੇ ਫਾਇਰ ਬ੍ਰਿਗੇਡ ਵਾਲੇ ਆਏ ਉੱਥੇ, ਕਈ ਸਾਲਾਂ ਦੀ ਗੱਲ ਹੈ ਜਿਹਦਾ ਮਤਲਬ ਉਦੋਂ ਫਿਰ ਇਹ ਖਾਸ ਹਾਲਤਾਂ ਦੇ ਵਿੱਚ ਇਹ ਤੁਹਾਡੀ ਥਰਡ ਪਾਰਟੀ ਬਾਈ ਚਾਂਸ ਕੋਈ ਨੁਕਸਾਨ ਹੋ ਜਾਏ ਤੇ ਫਿਰ ਉਹਨੂੰ ਕਵਰ ਕਰਦੀ ਹੈ।
ਹਾਂਜੀ ਬਿਲਕੁਲ ਜੀ, ਥਰਡ ਪਾਰਟੀ ਤੁਹਾਨੂੰ ਜਿਹੜੀ ਸੂ ਕਰਨ ਤੁਹਾਨੂੰ ਬਚਾ ਲੈਂਦੀ ਸੂ ਕਹਿ ਸਕਦੇ ਆ।
ਬਿਲਕੁਲ ਬਿਲਕੁਲ, ਨੰਬਰ ਦੇ ਜੋ ਕਾਲਨ ਸਾਹਿਬ ਆਪਣਾ ਕੋਈ ਗੱਲਬਾਤ ਕਰਨੀ ਹੋਵੇ ਤਾਂ।
ਹਾਂਜੀ ਬਿਲਕੁਲ ਜੀ, 905-903-6003 ਐਂਡ ਇੱਕ ਕੋਈ ਵੀ ਕੋਡ ਲੈ ਸਕਦੇ, ਸਾਡੇ ਕੋਲ ਫ੍ਰੀ ਦੇ ਵਿੱਚ ਕੋਡ ਲੈ ਸਕਦੇ ਨੇ, ਤੁਸੀਂ ਚਾਹੇ ਰਿਟੇਲ ਸਟੋਰ ਰਨ ਕਰਦੇ ਹੋ, ਤੁਸੀਂ ਕੰਟਰੈਕਟਰ ਹੋ, ਤੁਹਾਡਾ ਰੈਸਟੋਰੈਂਟ ਆ ਜੀ, ਈਵਨ ਕਿ ਜੇ ਤੁਸੀਂ ਹੋਮ ਬੇਸਡ ਬਿਜ਼ਨਸ ਵੀ ਰਨ ਕਰਦੇ ਹੋ ਜਿਵੇਂ ਉਹਦੇ ਵਿੱਚ ਆਉਂਦੇ ਨੇ ਜੀ ਹੇਅਰ ਸਟਾਈਲਿਸਟ, ਹੋਮ ਡੇ ਕੇਅਰ, ਚਾਈਲਡ ਕੇਅਰ ਜਿੱਦਾਂ ਕਹਿ ਦਿੰਦੇ ਆਪਾਂ, ਸਲੂਨ ਨੇ ਜੀ, ਤੁਸੀਂ ਇਲੈਕਟ੍ਰੀਸ਼ਨ ਹੋ, ਪਲੰਬਰ ਹੋ, ਹੈਂਡੀਮੈਨ ਹੋ, ਰੈਨੋਵੇਸ਼ਨ ਆਪਣਾ ਕੰਟਰੈਕਟਰ ਹੋ ਜੀ, ਤੁਸੀਂ
ਹੇਅਰ ਸਟਾਈਲਿਸਟ ਵੀ ਲੈਣੀ ਪੈਂਦੀ ਓਕੇ, ਉਹਦੇ ਤੇ ਕੋਈ ਕੇਸ ਕੀ ਕਰ ਦੂ, ਮੇਰੇ ਵਾਲ ਸਿੱਧੇ ਕੱਟਣੇ ਸੀ ਬਿਲਕੁਲ ਗੰਜਾ ਕਰ ਦਿੱਤਾ।
ਦੇਖੋ ਮਤਲਬ ਤੁਸੀਂ ਹੋਮ ਬੇਸਡ ਬਿਜ਼ਨਸ ਆਪਾਂ ਘਰੇ ਚ ਉਹਨਾਂ ਨੇ ਖੋਲਿਆ ਹੋਇਆ ਹਨਾ,
ਹਾਂਜੀ,
ਉਹ ਤੁਹਾਡੇ ਘਰ ਅੱਗੇ ਡਿੱਗ ਪਿਆ,
ਓ
ਜਿੱਦਾਂ ਆਪਾਂ ਫਿਲਮ ਸਾਹਿਬ ਕਹਿੰਦੇ, ਉਹ ਤੁਹਾਨੂੰ ਸੂ ਕਰ ਸਕਦਾ ਜੀ ਉਸ ਦੇ ਵਿੱਚ।
ਬਿਲਕੁਲ
ਹਾਂਜੀ,
ਤੇ ਜਿਹੜੀ ਟਰੱਕ ਤੁਸੀਂ ਟਰੱਕਿੰਗ ਟਰੱਕ ਕੰਪਨੀਜ਼ ਕਾਫੀ ਨੇ, ਓਨਰ ਆਪਰੇਟਰ ਸਾਡੇ ਦੋਸਤ ਮਿੱਤਰ ਨੇ ਕਈ, ਉਹ ਵੀ ਤੁਸੀਂ ਇੰਸ਼ੋਰੈਂਸ ਕਰਦੇ ਟਰੱਕਿੰਗ ਕੰਪਨੀਜ਼ ਦੀ?
ਹਾਂਜੀ ਬਿਲਕੁਲ ਜੀ, ਬਰਾੜ ਸਾਹਿਬ ਬਿਲਕੁਲ ਜੀ ਕਰਦੇ ਆਪਾਂ ਟਰੱਕਿੰਗ ਦੀ ਵੀ ਕਰਦੇ ਹਾਂ।
ਨੰਬਰ ਦੇ ਦਿਓ ਜੀ ਕਰੀ ਫਿਰ।
ਹਾਂਜੀ ਬਿਲਕੁਲ ਜੀ, 905-903-6003-905-903-6003।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ,
ਥੈਂਕ ਯੂ,
ਮਿਹਰਬਾਨੀ ਹੈ। ਸਾਂਝੀ ਕਲੋਂ ਸਾਹਿਬ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ। ਚਲੋ ਅੱਜ ਕਮਰਸ਼ੀਅਲ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਤੁਸੀਂ, ਤੁਸੀਂ ਹੋਮ ਐਂਡ ਆਟੋ ਇੰਸ਼ੋਰੈਂਸ ਨਵਾਂ ਬਿਜ਼ਨਸ ਖੋਲਿਆ ਜਿਵੇਂ ਇਹਨਾਂ ਨੇ ਦੱਸਿਆ, ਤੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਲੈਣਾ। ਲਓ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ, ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟ੍ਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20-1625 ਸਟੀਲਜ਼ ਐਵਨਿਊ ਈਸਟ, ਬ੍ਰਾਮਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471600 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, RiseCPALLP.ca।
HK Tire Center ਤੋਂ ਕਾਰਸ ਐਂਡ ਟਰੱਕਸ ਦੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK Tire Center, 6191 Atlantic Drive, Mississauga। ਕਾਲ ਕਰੋ ਬੂਟਾ ਚਾਹਲ ਨੂੰ 6472954600, 6472956400। HK Tire Center।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਰੀਅਲ ਸਟੇਟ ਦੀ ਕਲੋਜ਼ਿੰਗ ਕਰਾਉਣੀ ਆ, ਤੁਸੀਂ ਬਾਇਰ ਹੋ, ਸੈਲਰ ਹੋ, ਘਰ ਲਿਆ ਕੋਈ ਪ੍ਰਾਪਰਟੀ ਲਈ ਕਮਰਸ਼ੀਅਲ ਇੰਡਸਟਰੀਅਲ, ਤਾਂ ਅਮਨਦੀਪ ਕਪਿਲਾ ਆਸਟਰਾ ਲਾਇਰਸ ਵਾਲੇ, ਇਹਨਾਂ ਦਾ ਨੰਬਰ 905-456-20-20 ਹੈ, 9054562020। ਜ਼ਰੂਰ ਇਹਨਾਂ ਕੋਲ ਤੁਸੀਂ ਅਪਰੋਚ ਕਰਨਾ, ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ। ਲਾਇਰ ਤਾਂ ਹਾਇਰ ਕਰਨਾ ਪੈਂਦਾ, ਤੇ ਫਿਰ ਉਹੀ ਲਾਇਰ ਹਾਇਰ ਕਰੋ ਜਿਹੜੇ ਇਸ ਕੰਮ ਚ ਮਹਾਰਤ ਰੱਖਦੇ ਹੋਣ। 905-456-20-20। ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, ਜੇ ਕੋਈ ਦੋਸਤ ਮਿੱਤਰ ਲੀਗਲ ਤਰੀਕੇ ਨਾਲ ਇੱਥੇ ਪਹੁੰਚਣਾ ਚਾਹੁੰਦਾ, ਤਾਂ ਇਹਨਾਂ ਦਾ ਨੰਬਰ 647-646-3000। ਵਰਕ ਪਰਮਿਟ ਦੀ ਕੋਈ ਸਮੱਸਿਆ ਆ ਰਹੀ ਫਿਰ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਰਾਈਜ CPLLP ਮਨਪ੍ਰੀਤ ਸਿੰਘ ਬਰਾੜ ਜੀ, ਅਕਾਊਂਟਸ ਦੀਆਂ ਸਰਵਿਸਿਜ਼ ਚਾਹੀਦੀਆਂ ਤੁਹਾਨੂੰ, ਟੈਕਸ ਸਰਵਿਸਿਜ਼ ਚਾਹੀਦੀਆਂ, ਪਰਸਨਲ ਸੈਲਫ ਇੰਪਲੋਇਡ ਟੈਕਸ ਈ ਫਾਈਲ ਕਰਨਾ, ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ ਚਾਹੀਦੀ ਹੈ, ਤੇ ਫਿਰ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਆ ਜਿਹੜਾ ਕਰ ਲੈਣਾ। ਰਾਈਜ CPALLP ਸਰਦਾਰ ਮਨਪ੍ਰੀਤ ਸਿੰਘ ਬਰਾੜ, 647-847-1000 ਇਹਨਾਂ ਦਾ ਨੰਬਰ ਆ, 6478471000। ਗੱਲ ਆਪਣੀ ਅੱਜ ਚੱਲ ਰਹੀ ਸੀ ਕਾਸਟ ਸਿਸਟਮ ਤੇ, ਦੁਨੀਆਂ ਕਿੱਥੇ ਚਲੀ ਗਈ ਆ, ਅਸੀਂ ਫੇਰ ਵੀ ਸਾਨੂੰ ਨਾ ਉਹ ਪੁਰਾਣੀਆਂ ਜਿਹੜੀਆਂ ਬਿਮਾਰੀਆਂ ਨੇ, ਇਹਨਾਂ ਨੇ ਸਾਨੂੰ ਨੂੜ ਪਾ ਕੇ ਰੱਖਿਆ ਹੋਇਆ। ਨੂੜ ਪਾਉਣਾ ਸਮਝਦੇ ਹੋ ਨਾ, ਬੰਨਿਆ ਹੋਇਆ ਪੈਰਾਂ ਤੋਂ, ਅਸੀਂ ਮੂਵ ਨਹੀਂ ਕਰ ਸਕਦੇ ਅੱਗੇ। ਮੈਂ ਤੁਹਾਨੂੰ ਛੋਟੇ ਹੁੰਦਿਆਂ ਦੀ ਬਸ ਗੱਲਬਾਤ ਸੁਣਾ ਕੇ ਤੇ ਕੰਮ ਆ ਜਿਹੜਾ ਖਤਮ ਕਰਦਾ ਅੱਜ ਦੇ ਪ੍ਰੋਗਰਾਮ ਦਾ, ਤੁਹਾਡੇ ਨਾਲ ਵੀ ਵਾਪਰਿਆ ਹੋਊਗਾ ਜ਼ਰੂਰ। ਜਦੋਂ ਤੁਸੀਂ ਛੋਟੇ ਹੁੰਦੇ ਸੀ, 2-3 ਸਾਲ ਦੇ, 4 ਸਾਲ ਦੇ, ਜਿਹੜੇ ਖਾਸ ਕਰਕੇ ਪਿੰਡਾਂ ਚੋਂ ਆਏ ਨੇ ਲੋਕ, ਬੱਚੇ ਆਸ ਵਿੱਚ ਦੀ ਖੇਡਦੇ ਫਿਰਦੇ ਰਹਿੰਦੇ, ਕਈ ਤੁਹਾਨੂੰ ਉਦਾਹਰਣਾਂ ਦੇਤੀਆਂ ਹੈਨਾ, ਬਈ ਕਿਚਨ ਦੇ ਨੇੜੇ ਚੌਂਤਰੇ ਤੇ ਨਹੀਂ ਸੀ ਵੜਨ ਦਿੰਦੇ, ਸੀਰੀ ਸੀ ਜਿਹੜਾ ਉਹ ਮਤਲਬ ਉਹਦੇ ਉਹ ਉਹ ਆਟਾ ਪਿਸਾ ਕੇ ਲਿਆ ਸਕਦਾ ਸੀ, ਪਰ ਉਹ ਵੀ ਚੌਂਤਰੇ ਦੇ ਨੇੜੇ ਨਹੀਂ ਸੀ ਹੋ ਸਕਦਾ, ਗਲਾਸ ਅੱਡ ਅੱਡ ਹੁੰਦੇ ਸੀ। ਛੋਟੇ ਹੁੰਦੇ ਬੱਚੇ ਜੇ 2-3 ਸਾਲ ਦੇ ਆਪਸ ਵਿੱਚ ਦੀ ਖੇਡਦੇ ਖੇਡਦੇ ਸੋ ਕਾਲ ਨੀਵੀਆਂ ਕਾਸਟ ਵਾਲੇ ਦੇ ਘਰੋਂ ਕੁਛ ਖਾ ਲੈਂਦੇ ਸੀ, ਤੇ ਉਹਨਾਂ ਨੂੰ ਝਿੜਕਾਂ ਪੈਂਦੀਆਂ ਸੀ, ਤੇ ਕਈ ਤਾਂ ਕੁੱਟ ਵੀ ਪੈਂਦੀ ਹੁੰਦੀ ਸੀ, ਤੇ ਜਿੱਦਾਂ ਫਿਰ ਕੁੱਟ ਜਾਂ ਝਿੜਕਾਂ ਪੈਣੀਆਂ, ਅਗਲੇ ਦਿਨ ਫਿਰ ਬੱਚੇ ਇੱਕ ਦੂਜੇ ਨਾਲ ਗੱਲਾਂ ਕਰਦੇ ਸੀ। ਉਹ ਦੱਸਦੇ ਵੀ ਮੈਨੂੰ ਕਹਿੰਦੇ ਘਰ ਦੇ ਵੀ ਜੇ ਗਾਂ ਤੂੰ ਅੱਗੇ ਤੋਂ ਖਾ ਕੇ ਆਇਆ ਨਾ ਉਹਨਾਂ ਦੇ ਘਰੋਂ, ਤੇ ਦੇਖੀ ਜਾਈ ਤੇਰਾ ਹਾਲ ਕੀ, ਤੁਹਾਡੇ ਨਾਲ ਸਾਰਿਆਂ ਨਾਲ ਵਾਪਰਿਆ ਹੋਇਆ ਦੋਸਤੋ। ਇਸ ਕਰਕੇ ਕਹਿੰਦਾ ਵੀ ਇਹ ਘੋੜ ਆ ਸਾਡੇ ਸਮਾਜ ਦੇ ਉੱਤੇ, ਛੇਤੀ ਛੇਤੀ ਛੁਟਕਾਰਾ ਨਹੀਂ ਹੋਣਾ, ਇਹਦੇ ਲਈ ਤਕੜੀ ਐਂਟੀਬਾਇਓਟਿਕ ਨਹੀਂ ਤਕੜੀ ਸਰਜਰੀ ਕਰਨੀ ਪੈਣੀ ਸੋਸਾਇਟੀ ਦੇ ਵਿੱਚ, ਫੇਰ ਜਾ ਕੇ ਇਹ ਜਾਤ ਪਾਤ ਵਾਲਾ ਸਿਸਟਮ ਆ ਸਾਡੇ ਖਤਮ ਹੋਣਾ, ਨਹੀਂ ਐਡੀ ਛੇਤੀ ਖਤਮ ਹੋਣ ਵਾਲਾ ਨਹੀਂ। ਤੇ ਜਿਹੜੇ ਸੋ ਕਾਲਡ ਨੀਵੀਂ ਕਾਸਟ ਵਾਲੇ ਨੇ ਉਹ ਸਾਰਾ ਇਹ ਬੋਝ ਆਪਣੇ ਪਿੰਡਿਆਂ ਤੇ ਆਪਣੇ ਮਨਾਂ ਦੇ ਉੱਤੇ ਇਹ ਝੱਲਦੇ ਨੇ, ਟਰੋਮਾ, ਮਾਨਸਿਕ ਸਟ੍ਰੈਸ ਇਸੇ ਕਰਕੇ ਹੀ ਰਹਿੰਦਾ ਉਹਨਾਂ ਨੂੰ ਸਾਰੀ ਉਮਰ, ਮੈਂ ਕਿਹੜਾ ਮੈਂ ਤਾਂ ਗੁਨਾਹ ਕੀਤਾ ਸੀ, ਤੁਹਾਡੇ ਰੱਬ ਨੇ ਮੈਨੂੰ ਇਹ ਇਸ ਕਾਸਟ ਦੇ ਵਿੱਚ ਘਰੇ ਆ ਜਿਹੜਾ ਜੰਮਤਾ, ਇਹ ਬਹੁਤ ਵੱਡਾ ਸੰਤਾਪ ਭੋਗਦੇ ਨੇ ਸਾਰੀ ਉਮਰ। ਇਸ ਕਰਕੇ ਜੇ ਤੁਸੀਂ ਸਿਆਣੇ ਹੋ ਨਾ, ਜੇ ਤੁਸੀਂ ਸੰਵੇਦਨਸ਼ੀਲ ਹੋ, ਜੇ ਤੁਹਾਡੇ ਦਿਲ ਦਿਮਾਗ ਹੈਗਾ, ਤਾਂ ਘੱਟੋ ਘੱਟ ਸਮਾਜ ਦੇ ਵਿੱਚੋਂ ਜਿਨ੍ਹਾਂ ਨੂੰ ਸੋ ਕਾਲਡ ਮਤਲਬ ਉੱਚੀਆਂ ਕਾਸਟ ਦੇ ਵਿੱਚੋਂ ਜਿਹੜੇ ਹੈ ਨੀ ਨਾ ਉਹਨਾਂ ਨੂੰ ਜ਼ਿਆਦਾ ਰਿਸਪੈਕਟ ਦੇਣੀ ਬਣਦੀ ਆ। ਉੱਚੀਆਂ ਕਾਸਟ ਵਾਲੇ ਤਾਂ ਰਿਸਪੈਕਟ ਹਾਸਲ ਕਰ ਹੀ ਰਹੇ ਨੇ, ਜਿਹੜੇ ਉੱਚੀਆਂ ਕਾਸਟ ਦੇ ਵਿੱਚੋਂ ਨਹੀਂ ਹੈ ਸੋ ਕਾਲਡ ਉਹਨਾਂ ਨਾਲ ਜ਼ਿਆਦਾ ਰਿਸਪੈਕਟ ਨਾਲ ਬੋਲਣਾ, ਉਹਨਾਂ ਪ੍ਰਤੀ ਜ਼ਿਆਦਾ ਰਿਸਪੋਂਸੀਬਲ ਹੋਣਾ ਸਾਡਾ ਫਰਜ਼ ਬਣਦਾ। ਖੈਰ ਜੀ, ਸਭਾ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਕੱਲ ਨੂੰ ਫੇਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਕਾਲਰ ਸਾਡੇ ਨਾਲ ਨੇ ਪਰ ਮਾਫੀ ਚਾਹੁੰਦੇ ਹਾਂ ਜੀ, ਹੁਣ ਅਸੀਂ ਕਾਲ ਨਹੀਂ ਲੈ ਸਕਦੇ।
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैम्पफाई के साथ, अब आसानी और एतमाद के साथ, बेहतरीन रेट्स और मुकम्मल सिक्योरिटी के साथ आज ही ट्रांसफर करें। लैम्पफाई LEMFI, साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैश बैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए lampfi.com, LEMFI.com।
ट्रक ड्राइवर भाइयों, अब US और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट। सफर बिजनेस का हो या शौक का, वर्ल्ड वाइड ही से